दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जो अपनिया मन बिरतिया नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से बादशाह शाहजहां ते उस दे पुत्रां दा। ग्रंथाकार भाई संतोख सिंह जी दसदे ने कि बादशाह दे चार पुत्र सन सारियां तो वड्डे दा नां सी दारा शिको जिन्हों के बादशाह ने अपना युवराज थापिया सी के मेरे तो बाद यही मेरे राज तख्त दे उते बैठेगा। कल इथों तक कथा पहुंची सी अज इथों अगे मैं प्रारंभ करदा। दुतिया पुत्र तिस ते लग जाना नाम मुहम्मद शुजा बखाना। ग्रंथाकार भाई संतोख सिंह जी लिखते ने के दूसरे पुत्र दा नाम से शुजा मुहम्मद जड़ा के दारा शिको तो छोटा सी। तिस को देश आशेष बंगाला दीन पठाए कीन मही पाला। अपने छोटे पुत्र शुजा मुहम्मद नू बादशाह ने बंगाल दा इलाका दे दिता ते उनू उत्थे भेज दिता कि उत्थे राजा बन के तू छोटा राज कर। पुत्र तीसरो हो तो नुरंगा दुरमत लख शाह मन पंगा। कवि संतोख सिंह जी लिखते ने कि तीसरे पुत्र दा नाम से नौरंगा भावे कि उसका नाम से औरंगजेब पर सिख इतिहासकारा ने उसका नाम नौरंगा ही लिखा है। तीसरे का नाम से नौरंगा दुरमत लख शाह मन पंगा जेड़ा के खोटी बुद्धि वाला से खोटी बुद्ध वाला जान के बादशाह का मन भी टट गया। किस को दीनस दखन देश तहां पहुंच कर बनियो नरेश। इस नौरंगे नू इस औरंगजेब नू दखन दा इलाका बादशाह ने दे दिता ए उत्थे पहुंच के राजा बन के राज करन लगा। चतरत शाह जहां को टोटा नाम मुराद बख्श सो छोटा। कवि जी लिखते ने कि चौथा शाहजहां दा जेड़ा पुत्र सी ओदा नाम सी मुराद बख्श जेड़ा के सारयां तो छोटा सी। दियो देश इस को गुजरात कीन सराज तहां बखे आत। इस छोटे पुत्र मुराद बख्श नू बादशाह शाहजहां ने गुजरात दा इलाका दे दिता ए गुजरात दे विच प्रगट रूप दे विच अपना छोटा राज करन लगा। ਆਪਣੇ ਆਪਣੇ ਜਾਇ ਟਿਕਾਣੇ ਕਰੇ ਭੋਗ ਜੈਸੇ ਮਨ ਭਾਣੇ। ਇਸ ਤਰੀਕੇ ਦੇ ਨਾਲ ਤਿੰਨੇ ਹੀ ਆਪੋ ਆਪਣੇ ਟਿਕਾਣਿਆਂ ਦੇ ਉੱਤੇ ਚਲੇ ਗਏ ਨੇ ਤੇ ਉੱਥੇ ਰਾਜ ਦੇ ਸੁੱਖ ਨੂੰ ਭੋਗਦੇ ਰਹੇ। ਹੁਣ ਸਾਰਿਆਂ ਤੋਂ ਵੱਡਾ ਜਿਹੜਾ ਦਾਰਾ ਸ਼ਕੋ ਹੈ ਉਹ ਕਿਤੇ ਵੀ ਨਹੀਂ ਭੇਜਿਆ ਬਾਦਸ਼ਾਹ ਨੇ, ਉਹਨੂੰ ਆਪਣੇ ਕੋਲ ਹੀ ਰੱਖਿਆ। ਕਿਤੇ ਬਰਖ ਬੀਤੇ ਇਸ ਰੀਤ ਸੈਣ ਦਰਬ ਕੋ ਸੰਚਤ ਨੀਤ। ਕਾਫੀ ਸਾਰੇ ਵਰੇ ਇਸੇ ਤਰੀਕੇ ਦੇ ਨਾਲ ਬਤੀਤ ਹੁੰਦੇ ਗਏ। ਇਹ ਜਿਹੜੇ ਤਿੰਨੇ ਹੀ ਬਾਦਸ਼ਾਹ ਦੇ ਪੁੱਤਰ ਸਨ ਜਿਨ੍ਹਾਂ ਨੂੰ ਕਿ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਭੇਜਿਆ ਸੀ ਬਾਦਸ਼ਾਹ ਨੇ, ਇਹ ਆਪੋ ਆਪਣੀ ਸੈਨਾ ਨੂੰ ਤੇ ਪੈਸਿਆਂ ਨੂੰ ਇਕੱਠੇ ਕਰਦੇ ਰਹੇ। ਤਖਤ ਬੈਠ ਬੇ ਸਰਬ ਲੁਭਾਵੇ ਨਿਜ ਸਥਾਨ ਥਿਤ ਦਾਵ ਤੇ ਕਾਮੇ। ਕੱਲਾ ਔਰੰਗਜ਼ੇਬ ਹੀ ਐਸੀ ਮਤ ਦਾ ਧਾਰਨੀ ਨਹੀਂ ਸੀ ਕਿ ਮੇਰੇ ਵੱਡੇ ਭਰਾ ਨੂੰ ਰਾਜ ਨਾ ਮਿਲੇ, ਮੈਨੂੰ ਰਾਜ ਦੀ ਪ੍ਰਾਪਤੀ ਹੋਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਰਾ ਸ਼ਕੋ ਦੇ ਛੋਟੇ ਤਿੰਨੇ ਹੀ ਭਰਾ ਇਹ ਚਾਹੁੰਦੇ ਸਨ ਕਿ ਸਾਨੂੰ ਰਾਜ ਮਿਲ ਜਾਵੇ। ਤਖ਼ਤ ਦੇ ਬੈਠਣ ਦੀ ਚਾਹ ਨੂੰ ਲੈ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਆਪਣੀ ਸੈਨਾ ਨੂੰ ਇਕੱਤਰ ਕਰਦੇ ਰਹੇ ਤੇ ਦਾ ਤੱਕਦੇ ਰਹੇ ਕਿ ਕਦੋਂ ਦਾ ਫੱਬੇ ਤੇ ਦਾਰਾ ਸ਼ਕੋ ਨੂੰ ਮਾਰ ਦਈਏ ਤੇ ਅਸੀਂ ਰਾਜ ਦੇ ਮਾਲਕ ਬਣੀਏ। ਯਾਂ ਤੇ ਫਿਕਰ ਕਰਤ ਰਹਿ ਪਾਰੀ ਸੰਚੈ ਦਰਬ ਚਮੁ ਕਰ ਤਿਆਰੀ। ਇਸ ਕਰਕੇ ਤਿੰਨਾਂ ਨੂੰ ਬੜਾ ਫਿਕਰ ਲੱਗਿਆ ਰਹਿੰਦਾ, ਫਿਕਰ ਕਰਦੇ ਰਹਿੰਦੇ ਨੇ ਔਰ ਆਪਣੀ ਚਮੂ ਨੂੰ ਭਾਵ ਕੇ ਆਪਣੀ ਸੈਨਾ ਨੂੰ ਤੇ ਪੈਸਿਆਂ ਨੂੰ ਇਕੱਤਰ ਕਰਦੇ। ਨਿਜ ਨਿਜ ਦੇਸ਼ ਆਵਾਸਣ ਬਾਸੇ ਮਨ ਪਾਵਤ ਸਭ ਕਰਤ ਬਿਲਾਸੇ। ਆਪੋ ਆਪਣੇ ਇਲਾਕਿਆਂ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਇਹ ਬਾਦਸ਼ਾਹ ਦੇ ਤਿੰਨੇ ਪੁੱਤਰ ਵਸੇ ਨੇ, ਮਨ ਪਾਉਂਦੇ ਸੁਖਾਂ ਦੇ ਭੋਗ ਦੁਨਿਆਵੀ ਇਹਨਾਂ ਨੇ ਭੋਗੇ। ਸ਼ਾਹ ਜਹਾਂ ਰਹਿ ਦਿੱਲੀ ਮਾਹੇ ਦਾਰਸ਼ ਕੋ ਰਾਖਿਓ ਸੁਤ ਪਾਹੇ। ਸ਼ਾਹ ਜਹਾਂ ਦਿੱਲੀ ਦੇ ਵਿੱਚ ਰਹਿੰਦਾ ਸੀ ਤੇ ਦਾਰਾ ਸ਼ਕੋ ਨੂੰ ਉਸਨੇ ਕਿਸੇ ਵੀ ਨਹੀਂ ਭੇਜਿਆ, ਦਾਰਾ ਸ਼ਕੋ ਨੂੰ ਬਾਦਸ਼ਾਹ ਨੇ ਆਪਣੇ ਕੋਲ ਹੀ ਰੱਖਿਆ। ਚਿਰੰ ਕਾਲ ਜਬ ਬੀਤ ਗਯੋ ਹੈ ਸ਼ਾਹ ਜਹਾਂ ਤਨ ਰੋਗ ਪਾਇਓ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਸਾਰਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ। ਆਖਰਕਾਰ ਐਸਾ ਸਮਾਂ ਆ ਗਿਆ ਕਿ ਬਾਦਸ਼ਾਹ ਦਾ ਸਰੀਰ ਰੋਗੀ ਹੋ ਗਿਆ। ਦਿਨ ਪ੍ਰਤੀ ਪ੍ਰਬਲ ਬਦੀ ਬਿਮਾਰੀ ਜੋ ਕਿਸ ਹੂੰ ਤੇ ਜਾਏ ਨਾ ਟਾਰੀ। ਸ਼ਾਹਜਹਾਂ ਬਾਦਸ਼ਾਹ ਰੋਗੀ ਹੋ ਗਿਆ, ਇੰਨਾ ਜ਼ਿਆਦਾ ਰੋਗ ਵਧਿਆ ਕਿ ਬਿਮਾਰੀ ਵੱਧਦੀ ਹੀ ਵੱਧਦੀ ਜਾਂਦੀ ਹੈ ਜਿਹੜੀ ਕਿਸੇ ਵੀ ਤਰੀਕੇ ਦੇ ਨਾਲ ਮੋੜੇ ਨਹੀਂ ਪੈਂਦੀ। ਸੂਬੇ ਅਰ ਉਮਰਾਵ ਬਡੇਰੇ ਰੋਕੇ ਸਕਲ ਹੋਤ ਨਹੀਂ ਨੇਰੇ। ਬਾਦਸ਼ਾਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਬਿਮਾਰੀ ਦਿਨੋਂ ਦਿਨ ਵੱਧਦੀ ਹੈ, ਘਟਦੀ ਨਹੀਂ ਹੈ। ਆਖਿਰਕਾਰ ਬਾਦਸ਼ਾਹ ਨੇ ਆਪਣੇ ਸਾਰਿਆਂ ਸੂਬਿਆਂ ਨੂੰ ਆਪਣੇ ਉਮਰਾਵਾਂ ਨੂੰ ਜਰਨੈਲਾਂ ਨੂੰ ਰੋਕ ਦਿੱਤਾ, ਕੋਈ ਵੀ ਬਾਦਸ਼ਾਹ ਦੇ ਨੇੜੇ ਹੁਣ ਨਹੀਂ ਆਉਂਦਾ। ਜੇ ਸਮੀਪ ਨਿਤ ਆਵਤ ਜਾਤ ਸਭ ਕੋ ਬਰਜੋ ਰਹਿਤ ਏਕਾਤ। ਜਿਹੜੇ ਕਿ ਰੋਜ਼ ਹੀ ਬਾਦਸ਼ਾਹ ਦੇ ਸਮੀਪੀ ਸਨ, ਲਾਗੇ ਆਉਣ ਜਾਣ ਵਾਲੇ ਸਨ, ਉਹਨਾਂ ਸਾਰਿਆਂ ਨੂੰ ਹੁਕਮ ਕਰਕੇ ਵਰਜ ਦਿੱਤਾ ਗਿਆ, ਰੋਕ ਦਿੱਤਾ ਗਿਆ। ਹੁਣ ਬਾਦਸ਼ਾਹ ਜ਼ਿਆਦਾ ਸਮਾਂ ਏਕਾਂਤ ਦੇ ਵਿੱਚ ਰਹਿੰਦਾ। ਵਿਆਕਲ ਕੀਨਸ ਰੋਗ ਮਹਾਨੇ ਕਛੂ ਨਯਾਚੋ ਮਨ ਮਹਿ ਮਾਨੇ। ਸ਼ਾਹਜਹਾਂ ਬਾਦਸ਼ਾਹ ਨੂੰ ਉਸਦੇ ਰੋਗ ਨੇ, ਉਸਦੀ ਬਿਮਾਰੀ ਨੇ ਇੰਨਾ ਜ਼ਿਆਦਾ ਵਿਆਕਲ ਕਰ ਦਿੱਤਾ ਹੈ ਕਿ ਕੁਝ ਵੀ ਉਸ ਨੂੰ ਚੰਗਾ ਨਹੀਂ ਲੱਗਦਾ, ਕੋਈ ਵੀ ਚੀਜ਼ ਮਨ ਨੂੰ ਨਹੀਂ ਪਾਉਂਦੀ। ਵੱਡੋ ਪੁੱਤਰ ਇੱਕ ਪਹੁੰਚੈ ਤਾਸ ਕਹਿ ਹਕੀਮ ਦੇ ਔਖਦ ਰਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕੋਈ ਜਰਨੈਲ, ਕੋਈ ਉਮਰਾਵ, ਕੋਈ ਵੀ ਆਦਮੀ ਹੁਣ ਬਾਦਸ਼ਾਹ ਦੇ ਕੋਲ ਨਹੀਂ ਜਾਂਦਾ, ਕਿਉਂਕਿ ਲਾਗੇ ਜਾਣ ਦਾ ਹੁਕਮ ਹੀ ਨਹੀਂ ਹੈ। ਇੱਕੋ ਬਾਦਸ਼ਾਹ ਦਾ ਵੱਡਾ ਪੁੱਤਰ ਦਾਰਾ ਸ਼ਕੋ ਹੈ, ਜਿਹੜਾ ਕਿ ਬਾਦਸ਼ਾਹ ਦੇ ਕੋਲ ਪਹੁੰਚਦਾ ਹੈ, ਜਾਂ ਫਿਰ ਉਹ ਹਕੀਮ ਨੇ ਜਿਹੜੇ ਕਿ ਰੋਜ਼ ਦਵਾਈਆਂ ਦਿੰਦੇ ਨੇ। ਵਹਿਰ ਬਾਤ ਪਸਰੀ ਵਿਪਰੀਤ, ਸ਼ਾਹ ਜੀਅਨ ਮੈਂ ਸੰਸੈ ਚੀਤ। ਇਸੇ ਤਰੀਕੇ ਦੇ ਨਾਲ ਹੁਣ ਬਾਦਸ਼ਾਹ ਜਨਤਾ ਤੋਂ ਦੂਰ ਰਹਿਣ ਲੱਗਾ, ਆਪਣੇ ਮਹਿਲ ਦੇ ਵਿੱਚ ਹੀ ਨਿਵਾਸ ਕਰਦਾ। ਆਮ ਆਦਮੀ ਦੀ ਗੱਲ ਤੇ ਕੀ ਕਰਨੀ ਹੈ, ਕੋਈ ਵੱਡੇ ਤੋਂ ਵੱਡਾ ਵਜ਼ੀਰ ਤੇ ਕੋਈ ਵੱਡਾ ਜਰਨੈਲ ਵੀ ਉਸ ਨੂੰ ਮਿਲ ਨਹੀਂ ਸਕਦਾ। ਕਵੀ ਜੀ ਲਿਖਦੇ ਨੇ, ਵਹਿਰ ਬਾਤ ਪਸਰੀ ਵਿਪਰੀਤ, ਬਾਹਰ ਆਮ ਜਨਤਾ ਦੇ ਵਿੱਚ ਜਿਹੜੀ ਗੱਲ ਸੀ ਨਾ, ਉਹ ਕਿਸੇ ਹੋਰ ਹੀ ਪ੍ਰਕਾਰ ਦੇ ਨਾਲ ਉਲਟੀ ਬਣ ਕੇ ਪ੍ਰਗਟ ਹੋਈ। ਸ਼ਾਹ ਜੀਅਨ ਮੈਂ ਸੰਸੈ ਚੀਤ, ਸਾਰੇ ਸੋਚਦੇ ਨੇ ਕਿ ਬਾਦਸ਼ਾਹ ਦੇ ਜੀਵਨ ਦੇ ਵਿੱਚ ਹੁਣ ਸੰਸੈ ਹੈ, ਲੱਗਦਾ ਨਹੀਂ ਕਿ ਬਾਦਸ਼ਾਹ ਬਚੇਗਾ। ਕਾਨੇ ਦਿਵਸ ਦੇਖਿਓ ਨਹੀਂ ਕਾਹੀ, ਯਾ ਤੇ ਲਖੀਅਤ ਜੀਵਤ ਨਾਹੀ। ਥੋੜਿਆਂ ਦਿਨਾਂ ਤੱਕ ਤੇ ਇਹ ਗੱਲ ਪਸਰੀ ਰਹੀ ਕਿ ਲੱਗਦਾ ਹੈ ਕਿ ਬਾਦਸ਼ਾਹ ਹੁਣ ਮਰ ਜਾਏਗਾ, ਜਿਉਂਦਾ ਨਹੀਂ ਰਹੇਗਾ। ਕਵੀ ਜੀ ਲਿਖਦੇ ਨੇ, ਘਨੇ ਭਾਵ ਕਿ ਜਦੋਂ ਬਹੁਤੇ ਸਾਰੇ ਹੋਰ ਦਿਨ ਬਤੀਤ ਹੋਏ, ਉਹੀ ਗੱਲ ਫਿਰ ਦੂਸਰੀ ਤਰ੍ਹਾਂ ਦੇ ਨਾਲ ਬਦਲ ਗਈ। ਯਾ ਤੇ ਲਹਿਕਿਤ ਜੀਵਤ ਨਾਹੀ, ਸਾਰੇ ਕਹਿੰਦੇ ਨੇ ਕਿ ਲੱਗਦਾ ਹੁਣ ਜਿਉਂਦਾ ਹੀ ਨਹੀਂ ਰਿਹਾ, ਮਰ ਗਿਆ, ਇਸੇ ਕਰਕੇ ਹੁਣ ਕਦੇ ਬਾਹਰ ਦਿਖਾਈ ਨਹੀਂ ਦਿੱਤਾ। ਕਰੀ ਉਹ ਛੁਪਾਵਣ ਪੁੱਤਰ ਵਡੇਰੇ, ਬੰਦ ਬਸਤ ਕਰਕੇ ਸਭ ਕੇਰੇ। ਆਮ ਜਨਤਾ ਦੇ ਵਿੱਚ ਗੱਲਾਂ ਹੋਣ ਲੱਗੀਆਂ ਨੇ ਕਿ ਬਾਦਸ਼ਾਹ ਮਰ ਗਿਆ ਹੈ, ਪਰ ਇਸ ਦੇ ਵੱਡੇ ਪੁੱਤਰ ਨੇ ਇਸ ਗੱਲ ਨੂੰ ਲੋਕਾਂ ਦੇ ਵਿੱਚ ਪ੍ਰਗਟ ਨਹੀਂ ਹੋਣ ਦਿੱਤਾ। ਉਹਨੇ ਸਾਰਾ ਬੰਦੋਬਸਤ ਕਰ ਲਿਆ ਤੇ ਦੱਸਿਆ ਨਹੀਂ ਕਿ ਸ਼ਾਹਜਹਾਂ ਮਰ ਗਿਆ, ਦਰਅਸਲ ਉਹ ਤੇ ਮਰ ਚੁੱਕਾ ਹੈ। ਇਸ ਦੇ ਵੱਡੇ ਪੁੱਤਰ ਨੇ ਇਹ ਸਾਰਾ ਕੁਝ ਇੰਤਜ਼ਾਮ ਕਰ ਲਏ।
ਕਰਤ ਦਲੀਲ ਅਨੇਕ ਪ੍ਰਕਾਰਾ, ਲੋਕਣ ਵਿਖੇ ਰੌਰ ਪ੍ਰਸ ਤਾਰਾ।
ਇਸ ਤਰ੍ਹਾਂ ਦੀਆਂ ਅਨੇਕਾਂ ਦਲੀਲਾਂ ਹੋਈਆਂ, ਅਨੇਕਾਂ ਪ੍ਰਕਾਰ ਦੀਆਂ ਹੋਈਆਂ। ਆਖਰਕਾਰ ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਸਾਰਿਆਂ ਲੋਕਾਂ ਦੇ ਵਿੱਚ ਇਹ ਰੌਲਾ ਪੈ ਗਿਆ ਹੈ ਕਿ ਬਾਦਸ਼ਾਹ ਦੀ ਮੌਤ ਹੋ ਗਈ ਹੈ, ਪਰ ਵੱਡੇ ਪੁੱਤਰ ਦਾਰਾ ਸ਼ਕੋ ਨੇ ਇਹ ਗੱਲ ਲੋਕਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਣ ਦਿੱਤੀ।
ਦੇਸ਼ ਦੇਸ਼ ਮੈਂ ਸੁਧ ਬਿਸਤਰੀ, ਮਰਿਓ ਸ਼ਾਹ ਪਰ ਤੂਸ਼ਣ ਕਰੀ।
ਇਲਾਕਿਆਂ ਇਲਾਕਿਆਂ ਦੇ ਵਿੱਚ ਇਹ ਖਬਰ ਫੈਲ ਗਈ ਹੈ ਕਿ ਬਾਦਸ਼ਾਹ ਤੇ ਮਰ ਗਿਆ, ਪਰ ਉਸਦੇ ਵੱਡੇ ਪੁੱਤਰ ਨੇ, ਯੁਵਰਾਜ ਨੇ ਇਹ ਗੱਲ ਲੋਕਾਂ ਦੇ ਵਿੱਚ ਪ੍ਰਗਟ ਕਰਕੇ ਨਹੀਂ ਦੱਸੀ, ਚੁੱਪ ਨੂੰ ਧਾਰਨ ਕੀਤਾ।
ਸੁਣ ਕਰ ਚੋਰ ਧਾਰ ਵੀ ਬਲੀ, ਲੂਟਣ ਲੱਗੇ ਦੇਸ਼ ਬਿਦ ਭਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਚੋਰਾਂ ਨੇ, ਧਾੜਾ ਮਾਰਨ ਵਾਲਿਆਂ ਡਾਕੂਆਂ ਨੇ ਲੁੱਟਣਾ ਤੇ ਦੇਸ਼ ਦੇ ਵਿੱਚੋਂ ਚੋਰੀਆਂ ਕਰਨੀਆਂ ਸ਼ੁਰੂ ਕੀਤੀਆਂ।
ਨਿਬਲਨ ਕੋ ਬਲਵਾਨ ਬਡੇਰੇ, ਹਤੇ ਪ੍ਰਾਣ ਲੈ ਦਰਬ ਕਨੇਰੇ।
ਜਿਹੜੇ ਕਮਜ਼ੋਰ ਸਨ ਉਹਨਾਂ ਨੂੰ ਬਲਵਾਨ ਲੁੱਟਣ ਲੱਗੇ ਨੇ, ਮਾਰਨ ਲੱਗੇ ਨੇ, ਉਹਨਾਂ ਦੇ ਪ੍ਰਾਣਾਂ ਦਾ ਨਾਸ ਕਰਨ ਲੱਗੇ, ਨਿਬਲਾਂ ਦਾ ਬਲੀ ਬਲਵਾਨ।
ਮਚਿਓ ਫਤੂਰ ਦੂਰ ਯਾਰ ਨੇਰੇ, ਨਾਸ਼ ਹੋਣ ਲੱਗ ਦੇਸ਼ ਚੁਫੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਸ਼ ਸਾਰੇ ਦੇ ਵਿੱਚ ਵੱਡਾ ਫਤੂਰ ਮਚ ਗਿਆ ਹੈ, ਨੇੜੇ ਤੇ ਦੂਰ ਹਰ ਇੱਕ ਜਗ੍ਹਾ ਦੇ ਉੱਤੇ ਸਾਰੇ ਦਾ ਸਾਰਾ ਦੇਸ਼ ਚਾਰ ਚੁਫੇਰਿਓਂ ਨਾਸ ਹੋਣ ਲੱਗਾ।
ਦਾਰਸ਼ ਕੋਹ ਤਬੇ ਮਜਾਨਾ, ਕਬਜਾ ਕਰਨ ਆਪਣੋ ਠਾਣਾ।
ਜਦੋਂ ਇਸ ਤਰ੍ਹਾਂ ਦਾ ਬਖੇੜਾ ਪੈਦਾ ਹੋਇਆ ਤੇ ਫਿਰ ਦਾਰਾ ਸ਼ਕੋ ਨੇ ਸੋਚਿਆ ਕਿ ਬਾਦਸ਼ਾਹ ਤੇ ਬਿਮਾਰ ਹੈ, ਇਹ ਕਿਸੇ ਪ੍ਰਕਾਰ ਦਾ ਬਾਹਰ ਨਿਕਲ ਕੇ ਕੋਈ ਹੁਕਮ ਨਹੀਂ ਦਿੰਦਾ, ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਸਾਰਾ ਦੇਸ਼ ਬਰਬਾਦ ਹੋ ਜਾਏਗਾ। ਇਸ ਵਿਚਾਰ ਨੂੰ ਕਰਕੇ ਕਬਜ਼ਾ ਕਰਨ ਆਪਣੋ ਠਾਣਾ, ਕਿ ਰਾਜ ਤਖ਼ਤ ਦੇ ਉੱਤੇ ਕਬਜ਼ਾ ਕਰਨਾ ਚਾਹਿਆ।
ਜੋ ਖਤ ਪੁੱਤਰ ਵਹਿਰ ਕੇ ਆਵੇ, ਆਪ ਜੋ ਲੈਬੇ लगियो पढ़ावे।
हुण ध्यान देण दी इह लोड़ है कि दारश को अपने पिता दे जिउंदां कब्जा करना नहीं चाहुंदा, पर मजबूरी दे विच अपने पिता दी आग्या नूं लै के ही अपने पिता वाले काम नूं उसने सामले। जिहड़े वी बादशाह दे वास्ते चिट्ठियां पत्र बाहरों आउंदे ने उहनां नूं दारश को ही पढ़दा। समझै सुणै हुकम को देत, किसहूं गह कैद कर लेत। जिस तरह के बादशाह न्या करदा सी, जिहड़े चोर ने उन्हां नूं कैद किया जाता सी, जिहड़े इंसाफ मंगण दे वास्ते आउंदे सन उन्हां नूं इंसाफ दिता जाता सी। हुण इह सारे दे सारे बादशाह वाले जिहड़े कम है इह दारा शिको करन लगा है। समझै सुणै हुकम को देत, आखी हुई गल नूं समझदा है, सुनदा है पुकार नूं, ते फिर हुकम दिंदा है। जे कोई दोषी हुंदा है उन्हूं कैद करवा देंदा है, ते जे कोई निर्दोष हुंदा है उन्हूं छड़ देंदा है, भाव के अपने पिता वाली जगह दे उत्ते हो के हुक्म देंदा है।
केतक को कर तो बख्शीश, आए वकील निवावे सीस।
कईयां नूं वड्डियां बख्शीशां देण लगा है, सिरोपे देण लगा है। सारे दे सारे जिहड़े वजीर ने हुण बादशाह दे जगह दे उत्ते दारा शिको दे कोल आउंदे ने ते सीस चुकाउंदे ने।
कार गुजार होत पासोई, तिसे सलाम सबन की होई।
सारा जरा कार गुजार है, सारा जरा काम कार करन वाला है, वो दारा शको ही बन गया, सारे दे सारे उन्हों ही सलामा अदा कर देन।
शाहजहां के बिना बिलो के, निकट जान को जबते रोके।
कवि जी लिखते ने कि जदों दा लोकां ने बादशाह शाहजहां नूं नहीं देखिया ते जदों दा लोकां नूं बंद कर दिता है कि किसी ने भी बादशाह दे कोल नहीं जाना, उदों दा नहीं यकीन लोक उर लहें, उदों दा किसी दे मन दे विच भी यकीन नहीं है शाहजहां जीवत अब है। भाव के किसी दे मन दे विच ये भरोसा नहीं है, ये यकीन नहीं है कि बादशाह अजे जिउंदा है। सारे समझते ने बादशाह मर गया है ते उसकी जगह नू कब्जे कर लिया है दारा शिको ने, ते मर गया है बादशाह, इहदी भी सूह उसने लगन नहीं दित्ती।
जिंदा ही मुर्दा पायो जान, कारे अंतर है कही न मन।
हुण कवि संतोख सिंह जी लिखते ने भावे शाहजहां जिउंदा है पर जिउंदा भी मुर्दियां दे बराबर हो गया है, कारे अंतर है कही ना मन। लोके कई कहिंदे ने दारा शिको नूं कि बादशाह मर गया है, तू इस गल नूं प्रगट क्यों नहीं करदा। अगों कहिंदा है कि नहीं, वह जिउंदा है, वह बीमार है, मैं उहदी जगह दे उत्ते राज सांभ रहा हाँ, पर कोई भी उसकी गल नूं नहीं मनदा, कही ना मन। भावे दारा शिको कहिंदा है, दलीलां देंदा है कि उहदे कोल किसे नूं जान नहीं दिता जाएगा, पर बादशाह मरिया नहीं है, वह जिउंदा है, पर कवि जी लिखते ने कोई उसकी गल नूं नहीं मनदा।
यां ते भरियो देश मैं रौरा, सूबे सब आकी निज ठौरा।
कवि जी लिखते ने कि सारे देश दे विच रौला पै गया, दारा शिको जबरदस्ती करदा है, किसी नूं अंदर वेखण नहीं दिंदा, पर बादशाह ते मर गया, सारा राज भी उसने सांभ लिया है। कवि जी लिखते ने कि रौला पैण दे नाल जिथे जिथे भी वखरे वखरे बादशाह ने अपने सूबे थापे हुए सन, सारे आपो अपनी जगह दे उत्ते आकी हो गए, मवासी हो गए, भाव के सल्तनत दे अगे वेर खलोते।
छीन छीन तन तुझ नी राखी, कर जांगीम पे अभी लाखी।
लोकां दे कोलों तानू लुटना शुरू कीता, आपो अपनी सूबियां ने फौज रखनी शुरू कीती, ते मन दे विच इस तरह दी सारियां दे लालसा है कि जेकर समा आया ते जंग लड़ांगे दारा शिको देना।
पंथ चलन ते नर हट रहे, लेत खसोट फिरत जे लहे।
क्योंकि बादशाह सिर ते नहीं है, भावे के दारा शिको उसके काम नूं सामदा है, ਪਰ ਸਾਰੀ ਪ੍ਰਜਾ ਸਮਝਦੀ ਹੈ ਕਿ ਰਾਜਾ ਸਾਡਾ ਮਰ ਗਿਆ। ਇਸ ਕਰਕੇ ਕਵੀ ਜੀ ਕਹਿੰਦੇ ਨੇ ਕਿ ਚੋਰਾਂ ਡਾਕੂਆਂ ਦਾ ਇੰਨਾ ਜ਼ਿਆਦਾ ਪ੍ਰਭਾਵ ਵਧਿਆ ਕਿ ਜਿਹੜੇ ਰਾਹੀ ਰਸਤੇ ਦੇ ਉੱਤੇ ਚੱਲਦੇ ਸਨ ਉਹਨਾਂ ਨੇ ਰਸਤਿਆਂ 'ਤੇ ਤੁਰਨਾ ਬੰਦ ਕਰ ਦਿੱਤਾ, ਕਿਉਂਕਿ ਜਿਹੜਾ ਵੀ ਕੋਈ ਪੰਥ ਹੀ ਕਿਤੇ ਜਾਣ ਦੇ ਵਾਸਤੇ ਚੱਲਦਾ ਹੈ ਰਸਤੇ ਦੇ ਵਿੱਚ ਹੀ ਉਸਨੂੰ ਲੁੱਟ ਲਿਆ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ। ਇਸ ਪ੍ਰਕਾਰ ਜਬ ਭਾਇ ਅੰਧਕਾਰਾ ਕੋ ਨਹੀਂ ਸੁਣ ਹੈ ਕਿਨੂੰ ਪੁਕਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਹਿੰਦੁਸਤਾਨ ਦੇਸ਼ ਦੇ ਵਿੱਚ ਵੱਡਾ ਇਸ ਤਰ੍ਹਾਂ ਦਾ ਅੰਧਕਾਰ ਫੈਲ ਗਿਆ ਹੈ, ਕੋਈ ਕਿਸੇ ਦੀ ਦਾਦ ਪੁਕਾਰ ਨੂੰ ਨਹੀਂ ਸੁਣਦਾ ਤੇ ਚੋਰਾਂ ਡਾਕੂਆਂ ਦਾ ਦਾ ਲੱਗਿਆ ਹੋਇਆ।
ਸਭ ਦੇਸ਼ਨ ਮੇ ਗਾਇਓ ਪਰ ਸੰਗ ਸੁਣਤ ਸ਼ਜਾਦੇ ਪਏ ਨਿਸੰਗ।
ਹੁਣ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਇਲਾਕਿਆਂ ਦੇ ਵਿੱਚ ਇਹ ਖਬਰ ਪਸਰ ਗਈ ਹੈ ਕਿ ਬਾਦਸ਼ਾਹ ਦੀ ਮੌਤ ਹੋ ਗਈ ਹੈ, ਦਾਰਾ ਸ਼ਿਕੋਹ ਨੇ ਰਾਜ ਨੂੰ ਦੱਬ ਲਿਆ। ਚਲਦਿਆਂ ਚਲਦਿਆਂ ਖਬਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਤਿੰਨੇ ਸ਼ਹਿਜ਼ਾਦਿਆਂ ਨੂੰ ਵੀ ਪਤਾ ਲੱਗੀ ਹੈ ਜਿਹੜੇ ਕਿ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਬਾਦਸ਼ਾਹ ਨੇ ਇਕੱਲੇ ਸੀ। ਜਦੋਂ ਉਹਨਾਂ ਤਿੰਨਾਂ ਨੂੰ ਪਤਾ ਲੱਗਾ ਔਰੰਗਜ਼ੇਬ ਨੂੰ, ਸ਼ੁਜਾ ਮੁਹੰਮਦ ਨੂੰ ਤੇ ਮੁਰਾਦ ਬਖਸ਼ ਨੂੰ ਕਿ ਸਾਡਾ ਪਿਓ ਮਰ ਗਿਆ ਤੇ ਵੱਡੇ ਭਰਾ ਨੇ ਰਾਜ ਸਾਂਭਿਆ, ਕਵੀ ਜੀ ਲਿਖਦੇ ਨੇ ਉਹ ਫਿਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਨਿਸੰਗ ਹੋ ਗਏ ਨੇ, ਨਿਡਰ ਹੋ ਗਏ ਨੇ।
ਹੋ ਤੋ ਮੁਰਾਦ ਬਖਸ਼ ਜੋ ਤਾਤ ਤਿਸ ਕਾਇਮ ਕੀ ਨਸ ਗੁਜਰਾਤ।
ਕਵੀ ਜੀ ਲਿਖਦੇ ਨੇ ਜਿਹੜਾ ਮੁਰਾਦ ਬਖਸ਼ ਸੀ, ਜਿਹੜਾ ਬਾਦਸ਼ਾਹ ਦਾ ਪੁੱਤਰ ਸੀ, ਉਸ ਨੂੰ ਗੁਜਰਾਤ ਦੇ ਵਿੱਚ ਕਾਇਮ ਕੀਤਾ ਸੀ ਬਾਦਸ਼ਾਹ ਨੇ।
ਕਾਰਦਾਰ ਬੇਗਮ ਕੋ ਤਹਾ ਗਹਿਲੀ ਨਸ ਛੀ ਨਸ ਧਨ ਮਹਾ।
ਉਸਨੇ ਵੀ ਫਿਰ ਫਤੂਰ ਉਠਾਉਣਾ ਚਾਹਿਆ। ਇੱਕ ਬੇਗਮ ਦਾ ਕਾਰਦਾਰ ਸੀ, ਕਰਿੰਦਾ ਸੀ, ਜਿਹੜਾ ਕਿ ਉੱਥੇ ਰਹਿੰਦਾ ਸੀ ਗੁਜਰਾਤ ਦੇ ਵਿੱਚ। ਸਾਰਿਆਂ ਤੋਂ ਪਹਿਲਾਂ ਮੁਰਾਦ ਬਖਸ਼ ਨੇ ਉਸ ਤੋਂ ਸਾਰਾ ਧਨ ਬੇਗਮ ਦਾ ਖੋ ਲਿਆ।
ਕਰ ਕਰ ਅਧਕ ਮਾਰ ਕਰਵਾਈ ਗਾਡਿਓ ਕਾੜ ਦਿਓ ਅਗਵਾਈ।
ਕਵੀ ਜੀ ਲਿਖਦੇ ਨੇ ਕਿ ਬੇਗਮ ਦਾ ਇੱਕ ਕਰਿੰਦਾ ਰਹਿੰਦਾ ਸੀ ਗੁਜਰਾਤ ਦੇ ਵਿੱਚ, ਉਹਦੇ ਕੋਲ ਬਹੁਤ ਸਾਰਾ ਬੇਗਮ ਦਾ ਧਨ ਸੀ। ਬੇਗਮ ਨੇ ਨਿੱਜੀ ਤੌਰ ਦੇ ਉੱਤੇ ਉਸਨੂੰ ਵੱਖਰਾ ਸਾਂਭਿਆ ਸੀ, ਉਸ ਧਨ ਨੂੰ ਗੱਡਿਆ ਹੋਇਆ ਸੀ ਜ਼ਮੀਨ ਦੇ ਵਿੱਚ। ਇਸ ਗੱਲ ਦੀ ਭਨਕ ਪਈ ਜਦੋਂ ਮੁਰਾਦ ਬਖਸ਼ ਨੂੰ, ਇਸ ਨੇ ਬਹੁਤੀ ਸਾਰੀ ਉਸ ਨੂੰ ਮਾਰ ਕਰਵਾਈ ਤੇ ਦੱਬਿਆ ਹੋਇਆ ਧਨ ਉੱਥੋਂ ਕਢਵਾ ਲਿਆ।
ਬੇਤ ਕਸੀਰ ਜੋ ਆਪਣ ਦੀਵਾਨ ਤਿਸ ਕੋ ਹਤਿਓ ਪ੍ਰਾਣ ਕਰ ਹਾਨ।
ਜਿਹੜਾ ਬੇਤਕਸੀਰ ਸੀ, ਬੇਤਕਸੀਰ ਹੁੰਦਾ ਕਿ ਬਿਲਕੁਲ ਨਿਰਦੋਸ਼, ਜਿਹਦਾ ਕੋਈ ਵੀ ਦੋਸ਼ ਨਾ ਹੋਵੇ। ਕਵੀ ਜੀ ਲਿਖਦੇ ਨੇ ਕਿ ਬੇਤਕਸੀਰ ਇਸ ਦਾ ਦੀਵਾਨ ਸੀ, ਇੱਕ ਮੰਤਰੀ ਸੀ ਜਿਹੜਾ ਕਿ ਥਾਪਿਆ ਹੋਇਆ ਸੀ ਬਾਦਸ਼ਾਹ ਦੇ ਵੱਲੋਂ ਇਸ ਮੁਰਾਦ ਬਖਸ਼ ਦੇ ਨਾਲ। ਇਸ ਨੇ ਉਸ ਬੇਕਸੂਰ ਨੂੰ ਹੀ ਮਾਰ ਦਿੱਤਾ।
ਨਿਜ ਕਬਜ਼ੇ ਮੇ ਸਭ ਕੁਛ ਕਰਿਓ ਨਿਕਟ ਨਿਕਟ ਜੋ ਦੇਸ਼ ਨਿਹਾਰਿਓ।
ਸਾਰਾ ਕੁਝ ਮੁਰਾਦ ਬਖਸ਼ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਹੈ। ਲਾਗੇ ਲਾਗੇ ਜਿੰਨੇ ਵੀ ਇਲਾਕੇ ਸਨ ਉਹਨਾਂ ਸਾਰਿਆਂ ਨੂੰ ਜ਼ੋਰ ਦੇ ਨਾਲ ਇਸ ਨੇ ਦਬਾ ਲਿਆ, ਭਾਵੇਂ ਕਿ ਸਿਰਫ ਗੁਜਰਾਤ ਦੇ ਉੱਤੇ ਹੁਕਮ ਕਰਨ ਦਾ ਆਖਿਆ ਹੋਇਆ ਸੀ ਬਾਦਸ਼ਾਹ ਨੇ, ਕਿਉਂਕਿ ਹੁਣ ਪਤਾ ਲੱਗਾ ਬਾਦਸ਼ਾਹ ਮਰ ਗਿਆ। ਇਸ ਕਰਕੇ ਆਪਣੇ ਲਾਗੇ ਦੇ ਇਲਾਕਿਆਂ ਨੂੰ ਵੀ ਮੁਰਾਦ ਬਖਸ਼ ਨੇ ਦੱਬਿਆ।
ਲੂਟ ਸਰਬ ਕੋ ਗਰਦ ਮਿਲਾਇਓ ਲਸ਼ਕਰ ਲਰ ਬੇਹੇਤ ਬਣਾਇਓ।
ਆਸੇ ਪਾਸੇ ਦਿਆਂ ਸਾਰਿਆਂ ਇਲਾਕਿਆਂ ਨੂੰ ਲੁੱਟ ਮਾਰ ਕਰਕੇ ਧੂੜ ਦੇ ਵਿੱਚ ਮੁਰਾਦ ਬਖਸ਼ ਨੇ ਮਿਲਾ ਦਿੱਤਾ ਹੈ। ਆਪਣੇ ਵਾਸਤੇ ਇਹਨੇ ਹੋਰ ਬਹੁਤ ਸਾਰੀ ਫੌਜ ਇਕੱਤਰ ਕੀਤੀ।
ਤੋਪ ਤੁਪਕ ਬਾਰੂਦ ਸੁਗੋਰੇ ਸ਼ਸਤਰ ਬੰਦ ਬਹੁ ਦੀਨਸ ਘੋਰੇ।
ਆਪਣੇ ਸੈਨਿਕਾਂ ਨੂੰ ਤੋਪਾਂ ਬੰਦੂਕਾਂ ਬਰੂਦ ਤੇ ਗੋਲੇ ਸਾਰਾ ਕੁਝ ਦਿੱਤਾ।
ਨਿਜ ਸੁਪਟਨ ਬਖਸ਼ੀਸ਼ ਕਰੀ ਹੈ ਕੰਕਣ ਜਗਾ ਜਰਾਵ ਜਰੀ ਹੈ।
ਆਪਣੇ ਵੱਡੇ ਸ਼ਸਤਰਧਾਰੀ ਯੋਧਿਆਂ ਨੂੰ ਮੁਰਾਦ ਬਖਸ਼ ਨੇ ਬੜੀਆਂ ਬਖਸ਼ੀਸ਼ਾਂ ਦਿੱਤੀਆਂ ਨੇ, ਸੋਨੇ ਦੇ ਕੜੇ ਤੇ ਜਗਾ ਜਰੀ ਵਾਲੀਆਂ ਪ੍ਰਦਾਨ ਕੀਤੀਆਂ।
ਜਾਵੇ ਇਹ ਗਾਡੋ ਭਇਓ ਵਿਸਾਲ, ਇਮ ਸੁਣ ਕੇ ਜੋ ਹੋਤੋ ਬੰਗਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਕਰਨ ਦੇ ਨਾਲ ਮੁਰਾਦ ਬਖਸ਼ ਬਹੁਤਾ ਹੀ ਜ਼ਿਆਦਾ ਬਲੀ ਹੋਇਆ। ਇਮ ਸੁਣ ਕੇ ਜੋ ਹੋਤੋ ਬੰਗਾਲੇ, ਇਹ ਸੁਣ ਕੇ ਫਿਰ ਜਿਹੜਾ ਬੰਗਾਲ ਦੇ ਵਿੱਚ ਰਾਜ ਕਰਦਾ ਸੀ ਇਸ ਦਾ ਹੋਰ ਦੂਸਰਾ ਭਰਾ,
ਤਿਸੀ ਰੀਤ ਤਿਸਨੇ ਤਹਿ ਕੀਨੋ, ਨਿਕਟ ਜੋ ਦੇਸ਼ ਸ਼ੀਨ ਕਰ ਲੀਨੋ।
ਇਸ ਦਾ ਜਿਹੜਾ ਦੂਸਰਾ ਭਰਾ ਸੀ ਜਿਹੜਾ ਕਿ ਬੰਗਾਲ ਦੇ ਵਿੱਚ ਰਾਜ ਕਰਦਾ ਸੀ, ਜਿਹਦਾ ਨਾਂ ਸੀ ਸੁਜਾ ਮੁਹੰਮਦ, ਉਸੇ ਨੇ ਵੀ ਆਪਣੇ ਭਰਾ ਦੇ ਵਾਂਗ ਹੀ ਕੀਤਾ, ਆਪਣੇ ਨਾਲ ਦੇ ਇਲਾਕਿਆਂ ਨੂੰ ਲੁੱਟ ਕੇ ਦਬਾ ਲਏ।
ਧਨ ਦਲੇਸ਼ ਕੋ ਹੋਤੋ ਜੋ ਨੇਰੇ, ਲੀਨ ਖਸੋਟ ਪਾਏ ਕਰ ਘੇਰੇ।
ਦਿੱਲੀ ਦੇ ਰਾਜੇ ਦਾ ਭਾਵ ਕੇ ਬਾਦਸ਼ਾਹ ਸ਼ਾਹਜਹਾਂ ਦਾ ਇਸ ਇਲਾਕੇ ਦੇ ਵਿੱਚ ਵੀ ਬਹੁਤਾ ਸਾਰਾ ਧਨ ਸੀ, ਉਸ ਨੂੰ ਵੀ ਇਸ ਨੇ ਖੋ ਲਿਆ ਬਾਦਸ਼ਾਹ ਦੇ ਕਰਿੰਦਿਆਂ ਦੇ ਕੋਲੋਂ। ਕਿਉਂਕਿ ਦੋ ਤਰ੍ਹਾਂ ਦੀ ਸਰਕਾਰ ਹੁੰਦੀ ਹੈ, ਜਿਸ ਤਰ੍ਹਾਂ ਕਿ ਆਪਾਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਸੈਂਟਰ ਗੌਰਮੈਂਟ, ਕੇਂਦਰੀ ਸਰਕਾਰ, ਇੱਕ ਹੁੰਦੀ ਹੈ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਸਰਕਾਰ। ਜਿਹੜਾ ਗੁਜਰਾਤ ਦੇ ਵਿੱਚੋਂ ਧਨ ਪ੍ਰਾਪਤ ਕੀਤਾ ਹੈ ਉਹ ਸੀ ਸੈਂਟਰ ਗੌਰਮੈਂਟ ਦਾ, ਕੇਂਦਰੀ ਸਰਕਾਰ ਦਾ, ਤੇ ਕੇਂਦਰੀ ਸਰਕਾਰ ਦਾ ਮਾਲਕ ਸੀ ਬਾਦਸ਼ਾਹ ਜਾਂ ਉਸਦੀ ਬੇਗਮ। ਜਦੋਂ ਬਾਦਸ਼ਾਹ ਦੀ ਮੌਤ ਦਾ ਪਤਾ ਲੱਗਾ ਤੇ ਫਿਰ ਮੁਰਾਦ ਬਖਸ਼ ਨੇ ਬਾਦਸ਼ਾਹ ਦੇ ਡਰ ਨੂੰ ਲਾਇਆ ਤੇ ਉਹ ਜਿਹੜਾ ਕੇਂਦਰੀ ਸਰਕਾਰ ਦਾ ਧਨ ਸੀ ਉਹ ਖੋਲਿਆ ਉੱਥੋਂ ਦੇ ਕਾਰਦਾਰ ਤੋਂ। ਇਸੇ ਤਰੀਕੇ ਦੇ ਨਾਲ ਕਵੀ ਲਿਖਦੇ ਨੇ ਕਿ ਬੰਗਾਲ ਦੇ ਵਿੱਚ ਜਿਹੜਾ ਕੇਂਦਰੀ ਸਰਕਾਰ ਦਾ ਧਨ ਸੀ ਭਾਵ ਕੇ ਬਾਦਸ਼ਾਹ ਦਾ, ਉਹਨੂੰ ਇਸ ਸ਼ੁਜਾ ਮੁਹੰਮਦ ਨੇ, ਦੂਸਰੇ ਪੁੱਤਰ ਨੇ ਖੋ ਲਿਆ।
ਬੰਦੋਬਸਤ ਕਰ ਲੇ ਧਨ ਰਾਸੀ, ਪਟਨੇ ਹੋਏ ਪੁਣ ਆਵਾ ਕਾਸ਼ੀ।
ਇਸ ਸ਼ੁਜਾ ਮੁਹੰਮਦ ਨੇ ਆਪਣਾ ਚੰਗੇ ਤਰੀਕੇ ਦਾ ਬੰਦੋਬਸਤ ਕੀਤਾ ਹੈ।
ਪਟਨੇ ਹੋਏ ਪੁਣ ਆਵਾ ਕਾਸ਼ੀ, ਪਟਨੇ ਤੋਂ ਹੁੰਦਾ ਹੋਇਆ ਇਲਾਕਿਆਂ ਨੂੰ ਦਬਦਾ ਹੋਇਆ ਇਹ ਕਾਸ਼ੀ ਪਹੁੰਚੇ।
ਕਬਜ਼ਾ ਆਪਣ ਕਰਿਓ ਤਹਿ ਸਾਰੇ, ਆਣ ਜੋ ਮਿਲੇ ਤਿਨੇ ਸਤਿਕਾਰੇ। ਦਬਾਉਂਦਾ ਹੋਇਆ ਲੋਕਾਂ ਨੂੰ ਆਪਣਾ ਕਬਜ਼ਾ ਜਗ੍ਹਾ ਜਗ੍ਹਾ ਦੇ ਉੱਤੇ ਕਰਦਾ ਗਿਆ, ਪਟਨੇ ਤੋਂ ਚੱਲਿਆ ਹੈ ਕਾਸ਼ੀ ਪਹੁੰਚਿਆ। ਕਵੀ ਜੀ ਲਿਖਦੇ ਨੇ ਕਿ ਜਿਹੜਾ ਆਣ ਕੇ ਮਿਲਿਆ ਉਹਦਾ ਸਤਿਕਾਰ ਕੀਤਾ ਤੇ ਜਿਹੜਾ ਅੱਗੋਂ ਅੜਿਆ ਉਸ ਨੂੰ ਮਾਰ ਦਿੱਤਾ।
ਸ਼ਸਤਰ ਸੁਪਟ ਕੋਰਾ ਗਜ ਪਾਰੇ, ਦੇ ਕਰ ਦਰਬ ਸਰਬ ਸ਼ਿੰਗਾਰੇ।
ਆਪਣੇ ਸ਼ਸਤਰਧਾਰੀ ਯੋਧਿਆਂ ਨੂੰ ਇਸ ਸ਼ੁਜਾ ਮੁਹੰਮਦ ਨੇ ਚੰਗੇ ਸੋਹਣੇ ਘੋੜੇ, ਚੰਗੇ ਵਧੀਆ ਹਾਥੀ ਤੇ ਸ਼ਸਤਰ ਪ੍ਰਦਾਨ ਕੀਤੇ। ਸਾਰਿਆਂ ਤਰੀਕਿਆਂ ਦੇ ਨਾਲ ਘੋੜਿਆਂ ਨੂੰ ਤੇ ਹਾਥੀਆਂ ਨੂੰ ਸ਼ਿੰਗਾਰਿਆ ਗਿਆ।
ਜੋਰ ਸ਼ੋਰ ਆਪਣੋ ਦਿਖਰਾਇਓ, ਕਾਂਸ਼ੀ ਲਗ ਸਭ ਰਾਜ ਦਬਾਇਓ।
ਇਸ ਨੇ ਆਪਣਾ ਜ਼ੋਰ ਤੇ ਸ਼ੋਰ ਬੜਾ ਦਿਖਾਇਆ ਹੈ, ਕਾਂਸ਼ੀ ਦੇ ਤੱਕ ਸਾਰਾ ਰਾਜ ਇਸ ਸ਼ੁਜਾ ਮੁਹੰਮਦ ਨੇ ਦਬ ਲਿਆ।
ਹਰਖ ਮੁਹੰਮਦ ਸ਼ੁਜਾ ਬਿਲੰਦ, ਸੈਨ ਸਕੇਲਨ ਕੀਨਸ ਬ੍ਰਿੰਦ।
ਇਹਨਾਂ ਇਲਾਕਿਆਂ ਨੂੰ ਦਬਾ ਕੇ ਸ਼ੁਜਾ ਮੁਹੰਮਦ ਬਹੁਤ ਖੁਸ਼ ਹੋਇਆ, ਇਸ ਨੇ ਬਹੁਤ ਵੱਡੀ ਆਪਣੀ ਸੈਨਾ ਇਕੱਤਰ ਕੀਤੀ।
ਅਪਰ ਦੇਸ਼ ਮੈਂ ਰੌਰਾ ਮਹਾ, ਲੂਟੇ ਬਲੀ ਨਿਰਬਲ ਜਹਾਂ ਕਹਾਂ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਾਰੇ ਹਿੰਦੁਸਤਾਨ ਦੇਸ਼ ਦੇ ਵਿੱਚ ਬੜਾ ਰੌਲਾ ਮੱਚਿਆ ਹੋਇਆ, ਜਿਹੜੇ ਨਿਰਬਲ ਨੇ, ਜਿਹੜੇ ਕਮਜ਼ੋਰ ਨੇ, ਉਹਨਾਂ ਨੂੰ ਬਲੀ ਲੁੱਟ ਖੋ ਰਹੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪਾਰਿਓ ਰੋਰ ਸਭ ਠੌਰ ਮੈਂ, ਮਗ ਅਟਕੇ ਚਹੂਰ, ਨਰ ਨਾਰੀ ਮਹਿ ਤ੍ਰਾਸ ਪਾ, ਜਥਾ ਪੋਤ ਜਲ ਕੋਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਗ੍ਹਾ ਜਗ੍ਹਾ ਦੇ ਉੱਤੇ ਬਹੁਤਾ ਸਾਰਾ ਰੌਲਾ ਪੈ ਗਿਆ ਹੈ, ਰਸਤੇ ਰੁਕ ਗਏ ਨੇ, ਰਸਤੇ ਬੰਦ ਹੋ ਗਏ ਨੇ, ਇਸਤਰੀਆਂ ਤੇ ਪੁਰਸ਼ ਬੜੇ ਡਰ ਦੇ ਵਿੱਚ ਹੋ ਗਏ ਨੇ। ਸਾਰੀ ਪ੍ਰਜਾ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਡਰ ਹੈ ਕਿ ਮਾਨੋ ਸਾਰੀ ਪ੍ਰਜਾ ਇੱਕ ਜਹਾਜ਼ ਰੂਪ ਹੋਵੇ ਤੇ ਸਾਰਾ ਹਿੰਦੁਸਤਾਨ ਇੱਕ ਵੱਡੇ ਸਮੁੰਦਰ ਤੂਫਾਨ ਦੇ ਵਰਗਾ ਹੋਵੇ।
ਸਮੁੰਦਰ ਦੇ ਵਿੱਚ ਜਦੋਂ ਤੂਫਾਨ ਆਉਂਦਾ ਹੈ ਤੇ ਜਹਾਜ਼ ਦੇ ਬਚਣ ਦਾ ਖਦਸ਼ਾ ਹੁੰਦਾ ਹੈ, ਭਾਵ ਕਿ ਜਹਾਜ਼ ਡੁੱਬ ਸਕਦਾ ਹੈ। ਇਸੇ ਤਰ੍ਹਾਂ ਦਾ ਸਾਰਿਆਂ ਦੇ ਮਨ ਦੇ ਵਿੱਚ ਡਰ ਹੈ। ਦਾਰਸ਼ ਕੋਹ ਸੁਣੀ ਸੁਧ ਸਾਰੀ, ਸ਼ਾਹਜਹਾਂ ਕੇ ਤੀਰ ਉਚਾਰੀ। ਹੁਣ ਦਾਰਸ਼ ਕੋਹ ਜਿਹੜਾ ਕਿ ਬਾਦਸ਼ਾਹ ਦਾ ਵੱਡਾ ਪੁੱਤਰ ਹੈ, ਉਸਨੇ ਆਪਣੇ ਸਾਰੇ ਹਿੰਦੁਸਤਾਨ ਦੇਸ਼ ਦੀ ਖਬਰ ਨੂੰ ਸੁਣਿਆ ਹੈ ਤੇ ਬਾਦਸ਼ਾਹ ਦੇ ਕੋਲ ਜਾ ਕੇ ਉਸਨੇ ਫਿਰ ਸਾਰਾ ਹਾਲ ਬਿਆਨ ਕੀਤਾ।
ਗਰਦਸ਼ ਕੀਨਸ ਦੇਸ਼ ਅਸ਼ੇਸ਼, ਗ੍ਰਾਮ ਨਗਰ ਪੇ ਦੁਖੀ ਵਸ਼ੇਸ਼।
ਆਪਣੇ ਪਿਤਾ ਬਾਦਸ਼ਾਹ ਸ਼ਾਹਜਹਾਂ ਨੂੰ ਕਹਿੰਦਾ ਹੈ ਦਾਰਸ਼ ਕੋ, ਕਹਿੰਦਾ ਹੈ ਗਰਦਸ਼ ਕੀਨਸ ਦੇਸ਼ ਅਸ਼ੇਸ਼, ਹੇ ਬਾਦਸ਼ਾਹ ਸਲਾਮਤ, ਸਾਰੇ ਦੇਸ਼ ਦੇ ਵਿੱਚ ਗਰਦਸ਼ ਮਚ ਗਈ ਹੈ, ਭਾਵ ਕਿ ਵੱਡੀ ਹਿਲਜੁਲ ਮਚ ਗਈ ਹੈ, ਖਲਬਲੀ ਮਚ ਗਈ ਹੈ। ਗ੍ਰਾਮ ਨਗਰ ਪੇ ਦੁਖੀ ਵਿਸ਼ੇਸ਼, ਸਾਰੇ ਦੇ ਸਾਰੇ ਦੇਸ਼ ਦੇ ਪਿੰਡ ਤੇ ਨਗਰ ਬੜੇ ਦੁਖੀ ਨੇ।
ਸ਼ਹਿਜ਼ਾਦਨ ਬੜ ਧੂਮ ਮਚਾਈ, ਸਰਕਸ਼ ਹੋਇਆ ਫਾਤ ਉਠਾਈ।
ਇਸ ਤੋਂ ਇਲਾਵਾ ਦਾਰਸ਼ ਕੋਹ ਨੇ ਬਾਦਸ਼ਾਹ ਦੇ ਅੱਗੇ ਇਹ ਵੀ ਬੇਨਤੀ ਕੀਤੀ ਹੈ ਕਿ ਹੇ ਬਾਦਸ਼ਾਹ ਸਲਾਮਤ, ਮੇਰਿਆਂ ਛੋਟਿਆਂ ਭਰਾਵਾਂ ਨੇ, ਭਾਵ ਕਿ ਤਿੰਨੇ ਸ਼ਹਿਜ਼ਾਦਿਆਂ ਨੇ ਵੱਡੀ ਧੁੰਮ ਮਚਾਈ ਹੋਈ ਹੈ, ਸਰਕਸ਼ ਹੋਏ ਆਫਤ ਉਠਾਈ, ਭਾਵ ਕਿ ਆਕੀ ਹੋ ਗਏ ਨੇ ਤਿੰਨੇ ਦੇ ਤਿੰਨੇ, ਉਹਨਾਂ ਨੇ ਵੀ ਵੱਡੀ ਆਫਤ ਉਠਾਈ ਹੋਈ।
ਨਿਕ ਸੋ ਵਹਿਰ ਕਰੋ ਕੁਛ ਗਮਨ, ਇਤੀ ਉਤ ਦੇਖ ਤੁਹੈ ਦਮਨ।
ਦਾਰਸ਼ ਕੋਹ ਆਪਣੇ ਪਿਤਾ ਨੂੰ ਬੇਨਤੀ ਕਰਦਾ ਕਿ ਹੁਣ ਤੁਹਾਨੂੰ ਪ੍ਰਗਟ ਰੂਪ ਦੇ ਵਿੱਚ ਮਹੱਲਾਂ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ ਤੇ ਲੋਕਾਂ ਦੇ ਵਿੱਚ ਵਿਚਰਨਾ ਪਵੇਗਾ। ਜੇਕਰ ਲੋਕੀ ਤੇ ਸ਼ਹਿਜ਼ਾਦੇ ਤੁਹਾਨੂੰ ਦੇਖਣਗੇ ਤਾਂ ਉਹ ਟਲਣਗੇ, ਉਹਨਾਂ ਦਾ ਦਮਨ ਹੋਵੇਗਾ, ਉਹ ਦਬਣਗੇ। ਇਸ ਤੋਂ ਇਲਾਵਾ ਇਹ ਬਾਦਸ਼ਾਹ ਸਲਾਮਤ, ਦੇਸ਼ ਦੀ ਜਿੰਨੀ ਵੀ ਪ੍ਰਜਾ ਹੈ ਉਹ ਮੇਰੇ ਤੇ ਆਰੋਪ ਲਾ ਰਹੀ ਹੈ ਕਿ ਮੈਂ ਰਾਜ ਨੂੰ ਦੱਬ ਲਿਆ ਤੇ ਤੁਹਾਡੀ ਮੌਤ ਹੋ ਗਈ ਹੈ। ਜੇਕਰ ਤੁਸੀਂ ਬਾਹਰ ਨਹੀਂ ਨਿਕਲੋਗੇ ਤੇ ਇਹ ਗੱਲ ਪ੍ਰਗਟ ਨਹੀਂ ਹੋਵੇਗੀ। ਜਿੰਨੇ ਬਖੇੜੇ ਪੈਦਾ ਹੋ ਰਹੇ ਨੇ ਜਦੋਂ ਤੁਸੀਂ ਸਾਹਮਣੇ ਆ ਜਾਓਗੇ ਤੇ ਸਾਰੇ ਖਤਮ ਹੋ ਜਾਣਗੇ। ਭਾਵ ਕਿ ਜਿਹੜੇ ਸ਼ਹਿਜ਼ਾਦੇ ਨੇ ਤਿੰਨ, ਉਹ ਨਿਡਰ ਹੋ ਗਏ ਨੇ ਕਿ ਪਿਓ ਦੀ ਮੌਤ ਹੋ ਗਈ ਹੈ, ਜੋ ਅਸੀਂ ਚਾਹੀਏ ਉਹੀ ਕਰੀਏ। ਇਸੇ ਤਰ੍ਹਾਂ ਦੇਸ਼ ਦੀ ਪ੍ਰਜਾ ਮੇਰੇ ਤੇ ਦੋਸ਼ ਲਾ ਰਹੀ ਹੈ ਕਿ ਮੈਂ ਰਾਜ ਨੂੰ ਦੱਬ ਲਿਆ। ਜਿਹੜੇ ਚੋਰ ਤੇ ਡਾਕੂ ਨੇ ਉਹ ਵੀ ਤੁਹਾਡੀ ਮੌਤ ਨੂੰ ਸੁਣ ਕੇ ਨਿਡਰ ਹੋ ਗਏ ਨੇ, ਬੇਫਿਕਰੇ ਹੋ ਗਏ।
ਨਾ ਹੀ ਤਲਸ਼ਕਰ ਪਰੇ ਪਠਾਵੇ, ਬੰਦੇ ਜ਼ਾਲ ਮਨ ਹਤੇ ਪਲਾਵੇ।
ਦਾਰਸ਼ ਕੋਹ ਕਹਿੰਦਾ ਨਹੀਂ ਤੇ ਸਾਨੂੰ ਆਪਣੀ ਫੌਜ ਨੂੰ ਘੱਲਣਾ ਪਵੇਗਾ, ਉਹਨਾਂ ਜ਼ਾਲਮਾਂ ਨੂੰ ਫੜਨਾ ਪਵੇਗਾ ਜਿਹੜੇ ਦੂਸਰਿਆਂ ਨੂੰ ਮਾਰ ਰਹੇ ਨੇ।
ਆਫਤਾਬ ਸਮ ਉਦੈ ਨ ਹੋਵੇ, ਸੁਖ ਪ੍ਰਕਾਸ਼ ਕੋ ਕਿਮ ਜਗ ਜੋਵੇ।
ਦਾਰਸ਼ ਕੋਹ ਆਪਣੇ ਪਿਤਾ ਸ਼ਾਹਜਹਾਂ ਨੂੰ ਕਹਿੰਦਾ ਕਿ ਜਿੰਨਾ ਚਿਰ ਆਫਤਾਬ ਉਦੈ ਨਹੀਂ ਹੁੰਦਾ, ਆਫਤਾਬ ਆਖਿਆ ਜਾਂਦਾ ਸੂਰਜ ਨੂੰ, ਕਹਿੰਦਾ ਹੈ ਕਿ ਜਿੰਨਾ ਚਿਰ ਸੂਰਜ ਉਦੈ ਨਹੀਂ ਹੁੰਦਾ ਉਹਨਾਂ ਚਿਰ ਤੱਕ ਸੁਖ ਰੂਪੀ ਜਿਹੜਾ ਚਾਨਣ ਹੈ ਨਾ ਉਹ ਜੱਗ ਨੂੰ ਨਹੀਂ ਦਿਸਦਾ। ਇਸੇ ਤਰੀਕੇ ਦੇ ਨਾਲ ਹੇ ਬਾਦਸ਼ਾਹ ਸਲਾਮਤ, ਤੁਸੀਂ ਆਫਤਾਬ ਹੋ, ਤੁਸੀਂ ਸੂਰਜ ਹੋ, ਜਦੋਂ ਤੁਸੀਂ ਬਾਹਰ ਨਿਕਲੋਗੇ ਤੇ ਲੋਕਾਂ ਦੇ ਭਾਅ ਦਾ ਸੂਰਜ ਚੜ੍ਹੇਗਾ ਤੇ ਜਿਹੜਾ ਸੁਖ ਰੂਪੀ ਪ੍ਰਕਾਸ਼ ਹੈ ਨਾ ਉਹ ਤੁਹਾਡਾ ਜੱਗ ਤਾਂ ਹੀ ਮਾਣੇਗਾ ਜੇਕਰ ਪ੍ਰਗਟ ਰੂਪ ਦੇ ਵਿੱਚ ਤੁਸੀਂ ਬਾਹਰ ਨਿਕਲੋਗੇ।
ਚੋਰ ਅਲੂਕ ਸ਼ਿੰਗਾਲ ਅੰਧੇਰਾ, ਦਬਕੇ ਦੁਸ਼ਟ ਦੇਖ ਇੱਕ ਬੇਰਾ।
ਜਿਹੜੇ ਚੋਰ ਨੇ, ਜਿਹੜੇ ਉੱਲੂ ਨੇ, ਜਿਹੜੇ ਗਿੱਦੜ ਨੇ, ਇਹ ਹਨੇਰੇ ਨੂੰ ਪਾਲਦੇ ਨੇ। ਜਦੋਂ ਤੁਸੀਂ ਸੂਰਜਵਤ ਹੋ ਕੇ ਲੋਕਾਂ ਦੇ ਸਾਹਮਣੇ ਦਰਸ਼ਨ ਦੇਵੋਗੇ ਤੇ ਸਾਰੇ ਦੇ ਸਾਰੇ ਇਹ ਜਿਹੜੇ ਦੁਸ਼ਟ ਨੇ ਆਪਣੇ ਆਪ ਹੀ ਦਬਕ ਜਾਣਗੇ, ਦੌੜ ਜਾਣਗੇ।
ਸ਼ਾਹਜਹਾਂ ਸੁਣ ਕੇ ਸੁਤ ਬਾਤ, ਪਾਇਓ ਲਚਾਰ ਮੌਣ ਪੁਛ ਤਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਹਜਹਾਂ ਨੇ ਆਪਣੇ ਪੁੱਤਰ ਦਾਰਸ਼ ਕੋਹ ਦੀਆਂ ਸਾਰੀਆਂ ਗੱਲਾਂ ਨੂੰ ਸੁਣਿਆ ਪਰ ਪਾਇਓ ਲਚਾਰ, ਪਰ ਬਹੁਤ ਜ਼ਿਆਦਾ ਲਾਚਾਰ ਹੈ, ਮੌਣ ਪੁਛਤਾਤ, ਚੁੱਪ ਹੀ ਰਿਹਾ ਪਰ ਪਛਤਾਵਾ ਬੜਾ ਕੀਤਾ। ਜੋ ਕੁਝ ਨਹੀਂ ਸੀ ਹੋਣਾ ਚਾਹੀਦਾ ਉਹੀ ਹੋਇਆ, ਬੜਾ ਪਛਤਾਇਆ।
तन मैं रुज उत राज बिनाशे दोनों कठन परिगर फसे।
कवि जी लिखते ने एक पासे बादशाह दा शरीर रोगी है, रोग बहुत ज्यादा उसनू दुखी कर रहा है, दूसरे पासे खबर मिली है कि सल्तनत दा नाश हो रहा है, इस करके दोवें जिहड़ियां औखियां फाइयां ने ना वह बादशाह दे गल दे विच पै गई हैं।
सलता सोच बिखै मन बहयो नहीं अलंब थिरता कित लहयो।
हुण सोचां रूपी नदी दे विच बादशाह रुड़दा जांदा है, कोई भी आसरा इस चिंता रूपी नदी दे विचों उस नूं सहारा नहीं दिंदा, कोई आसरा नहीं है कि मैं चिंता रूपी नदी दे विचों डुबणों जां रुड़णों बचां।
सुख दुख सदा रहें सब साथ कहां रंक यार अवनी नाथ।
ग्रंथाकार भाई संतोख सिंह जी लिखते ने कि जेड़े सुख ने ते जेड़े दुख ने ये सदा हर एक मनुख दे नाल हमेशा ही रहिंदे ने, भावे कोई कंगाल होवे ते भावे कोई राजा होवे, सुख ते दुख कदे कंगाल दा ते बादशाह दा खेड़ा नहीं छड़दे।
गिनती ठानत रात बिताई हठ ते निज त्यारी करवाई।
कवि जी लिखते ने कि सोचा विचारा करद्या करद्या बादशाह ने अपनी रात नूं बतीत किया, आखिरकार बादशाह इस गल दे वास्ते राजी हो गया कि मैं प्रगट रूप दे विच लोकां दे सामने जावां।
श्री जमना जल में कल तरनी देड़ सुंदर चित्रत बहु बरनी।
जड़ी जमना नदी है उस दे विच एक बहुत ही सुंदर बेड़ी तैयार कीती गई है, जड़ी के बड़ी दृढ़ है, मजबूत है, सुंदर है, ते बहुते सारे चित्र उस तरनी दे उते बेड़ी दे उते कीते गए ने, बड़ी बेड़ी नू सजाया गया क्योंकि बादशाह नू बेड़ी दे उते असवार करना।
तिस पर जाए प्रियंक टिकावा कटा टोप उपर कर छावा।
हुण बादशाह दा शरीर इन्ना कमजोर है वह चल फिर नहीं सकता, सिर्फ बोल सकता है। कवि जी लिखते ने कि उस दे पलंग नू लिया के उस बेड़ी दे उते टिका दिता गया, कटा टोप ही उपर कर छावा, कालियां जिस तरह दियां कटा हुंदियां ने इस तरह दा उपर छांदार इंतजाम किया गया, बेड़ी दे विच आण के इसे तरह उस दे पलंग नू डा दिता है जिहदे उते बादशाह लम्मा पिया मुरदियां दी तरह।
सने सने ते छोर चलावा तीर तीर बड कटक सिदावा।
उस बेड़ी नू चलाउणा शुरू कर दिता है, किनारे किनारे दे उते बहुत ही सारी बादशाह दी हिफाजत वास्ते फौज जा रही।
जहां अकबरा बाद स्थान अजाए पहुंचे करत पयान।
इसे तरह बेड़ी दे राही सफर करद्या करद्या बहुत दूर चले गए ने, जाए पहुंचे करत प्यान जहां अकबरा बाद स्थान, जिथे के अकबरा बाद जगह है उथे जाके पहुंच गए।
कारियो नवेश अशेष सुसैना खान पान कर सुपते रहना।
उथे जाके नवेश किया है, उथे जाके सारिया ने पड़ा किया है, सेना दे समेत बादशाह नू भी उस अकबराबाद की जगह दे उते टिकाया गया, रात दे वेले सारे दे सारे खा पी के सुते।
सब राजपूत भूप चल आए लाखों तुजनी पी एक थाए।
खबर नू सुन के सारे राजपूत राजे भी चल के उत्थे आ गए ने, लखां दी गिनती दे विच उन्हां दे नाल सैना है।
तोप जंबूरे ब्रिंद जंजैल छुटे बिदार जे बड सैल।
तोपां ने वड्डियां तोपां ने कुछ छोटियां तोपां ने, जेकर तोपां नू कवि जी लिखदे ने चलाया जावे इन्नियां मजबूत ने कि वड्डे पहाड़ नू तोड़ सकदियां।
तह पी नहीं यकीन नर कर शाहजहां को नहीं निहर।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਬੜਾ ਇੰਤਜ਼ਾਮ ਕੀਤਾ ਦਾਰਾ ਸ਼ਿਕੋਹ ਨੇ ਕਿ ਲੋਕਾਂ ਦੇ ਵਿੱਚ ਬਾਦਸ਼ਾਹ ਨੂੰ ਪ੍ਰਗਟ ਕੀਤਾ ਜਾਵੇ ਕਿ ਬਾਦਸ਼ਾਹ ਮਰਿਆ ਨਹੀਂ ਹੈ, ਜਿਉਂਦਾ ਹੈ। ਪਰ ਕਵੀ ਜੀ ਲਿਖਦੇ ਨੇ, ਤੈਂ ਵੀ ਨਹੀਂ ਯਕੀਨ ਨਰ ਕਰੈਂ, ਤਾਂ ਵੀ ਲੋਕਾਂ ਨੇ ਇਸ ਗੱਲ ਦੇ ਉੱਤੇ ਰਤਾ ਵੀ ਯਕੀਨ ਨਹੀਂ ਕੀਤਾ, ਸ਼ਾਹਜਹਾਂ ਕੋ ਨਹੀਂ ਨਿਹਰੈਂ, ਕਿਉਂਕਿ ਬਾਦਸ਼ਾਹ ਦੇ ਇੰਨਾ ਲਾਗੇ ਕਿਸੇ ਨੂੰ ਲਿਜਾਇਆ ਨਹੀਂ ਜਾਂਦਾ ਕਿ ਚੰਗੇ ਤਰੀਕੇ ਦੇ ਨਾਲ ਉਹ ਇਹ ਪੜਤਾਲ ਕਰ ਸਕੇ ਕਿ ਬਾਦਸ਼ਾਹ ਜਿਉਂਦਾ ਹੈ ਕਿ ਮੁਰਦਾ ਹੈ। ਦੂਰੋਂ ਹੀ ਸਿਰਫ ਦਿਖਾਇਆ ਗਿਆ ਹੈ ਕਿ ਬੇੜੀ ਦੇ ਵਿੱਚ ਲੰਮਾ ਪਿਆ, ਇਸ ਕਰਕੇ ਲੋਕਾਂ ਨੇ ਯਕੀਨ ਨਹੀਂ ਕੀਤਾ ਕਿ ਬਾਦਸ਼ਾਹ ਜਿਉਂਦਾ।
ਕਰਿਓ ਦਿਖਾਵਾ ਨਵਕਾ ਮਾਹੇ, ਮਰਿਓ ਸ਼ਾਹ ਜੀਵਤ ਹੋਏ ਨਾਹੇ।
ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਵੱਡੇ ਵੱਡੇ ਵਜ਼ੀਰਾਂ ਨੂੰ ਵੀ ਲਾਗੇ ਜਾਣ ਨਹੀਂ ਦਿੱਤਾ ਜਾਂਦਾ, ਤੇ ਜਿਹੜੀ ਆਮ ਦੁਨੀਆ ਸੀ, ਜਿਹੜੀ ਆਮ ਪਬਲਿਕ ਸੀ, ਉਹਨੂੰ ਤੇ ਕਿੱਥੇ ਲਾਗੇ ਜਾਣ ਦਾ ਮੌਕਾ ਮਿਲਣਾ ਸੀ। ਇਸ ਕਰਕੇ ਕਰਿਓ ਦਿਖਾਵਾ ਨਵਕਾ ਮਾਹੇ, ਮਰਿਓ ਸ਼ਾਹ ਜੀਵਤ ਹੋਏ ਨਾਹੇ। ਆਮ ਜਿਹੜੀ ਪ੍ਰਜਾ ਸੀ, ਉਹਨੇ ਇਹੀ ਗੱਲ ਪ੍ਰਗਟ ਕੀਤੀ ਹੈ ਕਿ ਬੇੜੀ ਦੇ ਵਿੱਚ ਸਿਰਫ ਵਿਖਾਵਾ ਕੀਤਾ ਗਿਆ, ਇਹ ਢੋਂਗ ਰਚਿਆ ਗਿਆ, ਦਰਅਸਲ ਬਾਦਸ਼ਾਹ ਜਿਉਂਦਾ ਨਹੀਂ, ਉਹ ਮਰ ਚੁੱਕਾ ਹੈ। ਲੋਕਾਂ ਨੇ ਇਸ ਗੱਲ ਨੂੰ ਪ੍ਰਗਟ ਰੂਪ ਦੇ ਨਾਲ ਬੰਨੀ ਰੱਖਿਆ, ਭਾਵੇਂ ਕਿ ਬੇੜੀ ਦੇ ਵਿੱਚ ਲਿਜਾਇਆ ਗਿਆ ਬਾਦਸ਼ਾਹ।
ਦੇਖਾ ਦੇਖੀ ਨਿਪ ਉਮਰਾਵ, ਥਿਰੇ ਸਾਥ ਸਭ ਤਿਸ ਹੀ ਥਾਵ।
ਦੇਖਾ ਦੇਖੀ ਜਿਹੜੇ ਛੋਟੇ ਜਰਨੈਲ ਤੇ ਛੋਟੇ ਰਾਜੇ ਨੇ, ਉਹ ਵੀ ਉਹਨਾਂ ਦੀ ਗੱਲ ਦੇ ਉੱਤੇ ਯਕੀਨ ਕਰਨ ਲੱਗੇ, ਕਿਉਂਕਿ ਬੇੜੀ ਦੇ ਵਿੱਚ ਹਿੱਲਦਾ ਨਹੀਂ ਸੀ ਦੇਖਿਆ ਬਾਦਸ਼ਾਹ ਨੂੰ, ਸਿਰਫ ਲੰਮਾ ਪਿਆ ਦੇਖਿਆ ਸੀ ਹਰ ਇੱਕ ਨੇ, ਕਿਉਂਕਿ ਬਿਮਾਰ ਇੰਨਾ ਜ਼ਿਆਦਾ। ਕਵੀ ਜੀ ਅੱਗੇ ਜਾ ਕੇ ਸਿਰਫ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਬਾਦਸ਼ਾਹ ਸਿਰਫ ਬੋਲਦਾ ਹੈ, ਹੋਰ ਕੁਝ ਨਹੀਂ ਕਰਦਾ, ਆਪਣੇ ਸਰੀਰ ਦੀ ਕੋਈ ਸਾਂਭ ਸੰਭਾਲ ਕਰਨ ਦੇ ਵਾਸਤੇ ਉਹ ਸਮਰੱਥ ਨਹੀਂ।
ਪੁਨ ਜਸੂਸ ਸੁਧ ਦੇਸ਼ ਲਿਆਏ, ਮੁਹੰਮਦ ਸ਼ੁਜਾ ਪ੍ਰਾਤ ਦਿਸ਼ ਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕੇਸ ਤੋਂ ਬਾਅਦ ਜਿਹੜੇ ਜਸੂਸ ਭੇਜੇ ਹੋਏ ਸਨ, ਉਹ ਹਰ ਇੱਕ ਇਲਾਕੇ ਦੇ ਵਿੱਚੋਂ ਖਬਰ ਨੂੰ ਲੈ ਕੇ ਆਏ ਨੇ, ਜਿਨ੍ਹਾਂ ਜਸੂਸਾਂ ਨੇ ਆਣ ਕੇ ਇਹ ਖਬਰ ਦਿੱਤੀ ਹੈ। ਮੁਹੰਮਦ ਸ਼ੁਜਾ ਪ੍ਰਾਤ ਦਿਸ਼ ਰਾਏ, ਕਿ ਜਿਹੜਾ ਸ਼ੁਜਾ ਮੁਹੰਮਦ ਹੈ, ਜਿਹੜਾ ਕਿ ਪ੍ਰਾਚੀ ਦਿਸ਼ਾ ਦੇ ਵਿੱਚ ਰਾਜਾ ਬਣਾਇਆ ਬਾਦਸ਼ਾਹ।
ਬੰਗਾਲਾ ਜੁੱਤ ਦੇਸ਼ ਕਨੇਰੇ, ਕਬਜ਼ਾ ਕਰ ਦੇਣ ਪਾਇਓ ਬਡੇਰੇ।
ਕਿਉਂਕਿ ਰਾਜ ਦੇ ਸਾਰੇ ਕੰਮ ਕਾਰ ਨੂੰ ਦਾਰਾ ਸ਼ਿਕੋਹ ਸਾਂਭਦਾ ਹੈ, ਇਸ ਕਰਕੇ ਜਸੂਸਾਂ ਨੇ ਆਣ ਕੇ ਖਬਰ ਦਿੱਤੀ ਹੈ ਕਿ ਬੰਗਾਲਾ ਤੋਂ ਲੈ ਕੇ ਜਿਹੜਾ ਦੇਸ਼ ਹੈ ਨਾ, ਉਹ ਬਹੁਤਾ ਸਾਰਾ ਕਬਜ਼ੇ ਕਰ ਲਿਆ ਸ਼ੁਜਾ ਮੁਹੰਮਦ ਨੇ।
ਪਟਨੇ ਤੇ ਕਾਂਸ਼ੀ ਚੱਲ ਆਇਓ, ਲਸ਼ਕਰ ਜੰਗੀ ਸੰਗ ਸੁਹਾਇਓ।
ਉਸ ਜਸੂਸ ਨੇ ਖਬਰ ਦਿੱਤੀ ਹੈ ਕਿ ਪਟਨੇ ਤੋਂ ਲੈ ਕੇ ਇਲਾਕਿਆਂ ਨੂੰ ਦਬਾਉਂਦਾ ਹੋਇਆ ਉਹ ਕਾਂਸ਼ੀ ਤੱਕ ਪਹੁੰਚ ਗਿਆ ਤੇ ਬਹੁਤ ਵੱਡੀ ਜੰਗੀ ਫੌਜ ਨੂੰ ਨਾਲ ਲੈ ਕੇ ਇੱਧਰ ਵੱਧ ਰਹੇ।
ਜੰਗ ਯਰਾਦਾ ਕਰਤ ਬਿਲੰਦ, ਛੀਨ ਲੀਨ ਤਨ ਕੀਨਸ ਬ੍ਰਿੰਦ।
ਜਸੂਸ ਨੇ ਦਾਰਾ ਸ਼ਿਕੋਹ ਨੂੰ ਖਬਰ ਦਿੱਤੀ ਹੈ ਕਿ ਉਹ ਜੰਗ ਦੇ ਇਰਾਦੇ ਨੂੰ ਕਰਦਾ ਹੈ ਕਿ ਜੰਗ ਕਰਾਂਗਾ, ਇਸ ਕਰਕੇ ਉਹਨੇ ਵੱਡੀ ਫੌਜ ਇਕੱਤਰ ਕੀਤੀ ਹੈ ਔਰ ਬਹੁਤਾ ਸਾਰਾ ਧਨ ਜਮ੍ਹਾਂ ਕੀਤਾ।
ਦਾਰਾ ਸ਼ਿਕੋਹ ਸੁਣਤ ਰਿਸ ਪਰਿਓ, ਨਿਜ ਮਸਲਤ ਕਰ ਮਸਲਤ ਟਰਿਓ।
ਦਾਰਾ ਸ਼ਿਕੋਹ ਨੂੰ ਜਦੋਂ ਪਤਾ ਲੱਗਾ ਕਿ ਸ਼ੁਜਾ ਮੁਹੰਮਦ ਜੰਗ ਦੇ ਇਰਾਦੇ ਨੂੰ ਧਾਰਨ ਕਰਕੇ ਆ ਰਿਹਾ, ਮਨ ਦੇ ਵਿੱਚ ਦਾਰਾ ਸ਼ਿਕੋਹ ਦੇ ਬੜਾ ਗੁੱਸਾ ਆਇਆ। ਉਸ ਨੇ ਫਿਰ ਆਪਣੇ ਸਾਥੀਆਂ ਦੇ ਨਾਲ ਸਲਾਹ ਕੀਤੀ।
ਜੈ ਸਿੰਘ ਭੂਪ ਹੋਤੋ ਕਛਵਾਹ, ਤੇਹ ਬੁਲਾਏ ਸਾਦਰ ਬਚ ਪ੍ਰਾਹਾ।
ਜਿਹੜਾ ਜੈ ਸਿੰਘ ਰਾਜਾ ਸੀ, ਜਿਹੜਾ ਕਿ ਕਛਵਾਹੇ ਇਲਾਕੇ ਦੇ ਵਿੱਚ ਸਥਾਪਤ ਸੀ, ਉਸ ਨੂੰ ਸਤਿਕਾਰ ਦੇ ਨਾਲ ਬੁਲਾਇਆ ਗਿਆ।
ਲਸ਼ਕਰ ਲਿਹੋ ਤਮਾਮ ਪਤਸ਼ਾਹੀ, ਤੋਪ ਜੰਬੂਰਨ ਜੇ ਤੱਕ ਚਾਹੀ।
ਹੁਣ ਸ਼ੁਜਾ ਮੁਹੰਮਦ ਨੂੰ ਦਬਾਉਣ ਦੇ ਵਾਸਤੇ ਫੌਜ ਕਲਣੀ ਸੀ, ਏਡਾ ਵੱਡਾ ਹੁਕਮ ਸ਼ਹਿਜ਼ਾਦਾ ਦਾਰਾ ਸ਼ਿਕੋਹ ਆਪ ਨਹੀਂ ਸੀ ਦੇ ਸਕਦਾ, ਇਸ ਕਰਕੇ ਰਾਜੇ ਜੈ ਸਿੰਘ ਨੂੰ ਬੁਲਾਇਆ ਗਿਆ, ਉਸ ਨੂੰ ਬਾਦਸ਼ਾਹ ਦੇ ਕੋਲ ਭੇਜਿਆ ਗਿਆ। ਬਾਦਸ਼ਾਹ ਦੇ ਕੋਲ ਬੁਲਾ ਕੇ ਬਾਦਸ਼ਾਹ ਤੋਂ ਹੁਕਮ ਦਵਾਇਆ ਦਾਰਾ ਛਕਾਉਣੇ। ਬਾਦਸ਼ਾਹ ਨੇ ਫਿਰ ਰਾਜੇ ਜੈ ਸਿੰਘ ਨੂੰ ਹੁਕਮ ਦਿੱਤਾ, ਕਹਿੰਦਾ ਲਸ਼ਕਰ ਤਮਾਮ ਜੋ ਪਾਤਸ਼ਾਹੀ ਤੋਪ ਜਮੂਰਨ ਜੇਤਕ ਚਾਹੀ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਮੇਰੇ ਜਿਹੜੇ ਪੁੱਤਰ ਨੇ ਉਹ ਬਾਗੀ ਹੋ ਗਏ ਨੇ, ਇਸ ਕਰਕੇ ਉਹਨਾਂ ਨੂੰ ਦਬਾਉਣਾ ਹੈ। ਕਹਿੰਦਾ ਕਿ ਜਿੰਨਾ ਵੀ ਪਾਤਸ਼ਾਹੀ ਮੇਰਾ ਲਸ਼ਕਰ ਹੈ, ਜਿੰਨੀ ਵੀ ਭਾਵ ਫੌਜ ਹੈ, ਉਸ ਸਾਰੀ ਨੂੰ ਭਾਵੇਂ ਨਾਲ ਲੈ ਜਾ, ਜਿੰਨੀਆਂ ਜੀ ਕਰਦਾ ਤੋਪਾਂ ਲੈ ਜਾ, ਜਿੰਨੀਆਂ ਜੀ ਕਰਦਾ ਛੋਟੀਆਂ ਤੋਪਾਂ ਲੈ ਜਾ।
ਫੀਲ ਤੁਰੰਗ ਸੰਗ ਨਿਜ ਲੈ ਕੇ ਮੋਹ ਪੁੱਤਰ ਲਿਓ ਸਾਥ ਮਿਲੈ ਕੇ।
ਬਾਦਸ਼ਾਹ ਨੇ ਉਚੇਚੇ ਤੌਰ ਦੇ ਉੱਤੇ ਜੈ ਸਿੰਘ ਨੂੰ ਹੁਕਮ ਕੀਤਾ ਕਿ ਜਿੰਨੇ ਜੀ ਕਰਦਾ ਘੋੜੇ ਲੈ ਜਾ, ਜਿੰਨਾ ਜੀ ਕਰਦਾ ਹਾਥੀ ਲੈ ਜਾ, ਪਰ ਦੇਖ ਇਹ ਜਿਹੜਾ ਮੇਰਾ ਪੁੱਤਰ ਦਾਰਾ ਸ਼ਕੋ ਹੈ, ਇਹ ਯੁਵਰਾਜ ਹੈ, ਇਸ ਨੂੰ ਮੈਂ ਵਲੀ ਅਹਿਦ ਥਾਪਿਆ ਹੋਇਆ, ਇਸ ਕਰਕੇ ਹਰ ਇੱਕ ਪ੍ਰਕਾਰ ਦੇ ਨਾਲ ਇਹਦੀ ਸਹਾਇਤਾ ਕਰਨੀ ਹੈ, ਦੂਸਰਿਆਂ ਨੂੰ ਦਵਾ ਦੇਣਾ।
ਜਾਹੁ ਮੁਹੰਮਦ ਸ਼ੁਜਾ ਸਮੀਪ ਬਰਜੋ ਤੇਹ ਫਤੂਰ ਅਵਨੀਪ।
ਬਾਦਸ਼ਾਹ ਨੇ ਰਾਜੇ ਜੈ ਸਿੰਘ ਨੂੰ ਹੁਕਮ ਕੀਤਾ ਕਿ ਖਬਰ ਪਤਾ ਲੱਗੀ ਹੈ ਕਿ ਸ਼ੁਜਾ ਮੁਹੰਮਦ ਆ ਰਿਹਾ ਹੈ ਜੰਗ ਦੇ ਇਰਾਦੇ ਨੂੰ ਧਾਰਨ ਕਰਕੇ, ਇਸ ਕਰਕੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਦਬਾ ਦਿੱਤਾ ਜਾਵੇ, ਫਤੂਰ ਜਿਹੜਾ ਉਠਾ ਰਿਹਾ ਹੈ। ਇਸ ਤਰ੍ਹਾਂ ਜੈ ਸਿੰਘ ਨੂੰ ਹੁਕਮ ਹੋਇਆ।
ਜੈ ਸਿੰਘ ਜੈ ਕਰ ਤਾਰਨ ਪਾਰੀ ਇਸ ਕਾਰਨ ਤੇ ਪਠਿਓ ਵਿਚਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਜੈ ਸਿੰਘ ਹਮੇਸ਼ਾ ਜਿੱਥੇ ਵੀ ਜਾਂਦਾ ਸੀ ਜੈ ਕਰਦਾ ਸੀ, ਭਾਵ ਕਿ ਜਿੱਤ ਦੀ ਪ੍ਰਾਪਤੀ ਕਰਦਾ ਸੀ, ਵੱਡਾ ਰਣਕਾਰੀ ਸੀ, ਵੱਡਾ ਬਲਕਾਰੀ ਸੀ, ਇਸ ਕਰਕੇ ਉਸ ਨੂੰ ਵਿਚਾਰ ਕੇ ਭੇਜਿਆ ਗਿਆ।
ਇਮ ਸੁਣ ਚੜਿਓ ਬਜਾਏ ਨਗਾਰਾ ਲਸ਼ਕਰ ਚਲਿਓ ਸੰਗ ਜਿਮ ਭਾਰਾ।
ਬਾਦਸ਼ਾਹ ਦੇ ਹੁਕਮ ਨੂੰ ਪਾ ਕੇ ਨਗਾਰੇ ਦੀ ਚੋੜ ਦੇ ਨਾਲ ਫੌਜ ਨੂੰ ਲੈ ਕੇ ਅੱਗੇ ਵਧਿਆ ਜੈ ਸਿੰਘ।
ਘੋਰੇ ਬਹੁ ਬਰੂਦ ਲੈ ਸਾਥ ਗਮਨ ਕੀਓ ਜੈ ਸਿੰਘ ਨਰਨਾਥ।
ਬਹੁਤੇ ਸਾਰੇ ਘੋੜੇ, ਬਹੁਤੀ ਸਾਰੀ ਸੈਨਾ ਤੇ ਬਹੁਤਾ ਸਾਰਾ ਬਰੂਦ ਲੈ ਕੇ ਉਸ ਰਾਜੇ ਜੈ ਸਿੰਘ ਨੇ ਗਮਨ ਕੀਤਾ ਅੱਗੇ ਵਧੇ।
ਮਾਰਗ ਸ਼ੀਘਰ ਉਲੰਘ ਕਰ ਗਏ ਰਣ ਮੁਕਾਬਲੇ ਲਸ਼ਕਰ ਪਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜਾ ਸ਼ੁਜਾ ਮੁਹੰਮਦ ਹੈ ਉਹ ਵੀ ਬੜੇ ਰਸਤੇ ਨੂੰ ਤੈਅ ਕਰਕੇ ਗਿਆ ਸੀ ਫੌਜ ਦੇ ਸਮੇਤ। ਰਣ ਮੁਕਾਬਲੇ ਲਸ਼ਕਰ ਪਏ, ਮੁਕਾਬਲੇ ਦੇ ਵਾਸਤੇ ਉਹਨੇ ਵੀ ਆਪਣੀ ਫੌਜ ਨੂੰ ਤਿਆਰ ਕੀਤਾ ਸੀ।
ਨਹੀਂ ਸੁਚੇਤ ਹੋਏ ਜੰਗ ਮਝਾਰੇ ਗਾਫਲ ਗਰਵ ਗਰਵ ਕੋ ਤਾਰੇ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੰਗ ਕਰਨ ਦੇ ਵਾਸਤੇ ਜਿਹੜੇ ਸੈਨਿਕ ਨੇ ਸ਼ੁਜਾ ਮੁਹੰਮਦ ਦੇ ਉਹ ਬਹੁਤੇ ਸੁਚੇਤ ਨਹੀਂ ਸਨ।
ਗਾਫਲ ਗਰਵ ਗਰਵ ਬਹੁਤ ਆਰੇ,
ਆਪਣੀ ਫੌਜ ਦੇ ਅਭਿਮਾਨ ਦੇ ਵਿੱਚ ਹੀ ਗਾਫਲ ਹੋਇਆ ਸੀ ਸ਼ੁਜਾ ਮੁਹੰਮਦ। ਗਰਵ ਕੋ ਤਾਰੇ, ਬੜਾ ਹੰਕਾਰ ਕੀਤਾ ਸੀ, ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਫੌਜ ਇੰਨੀ ਸੁਚੇਤ ਨਹੀਂ ਹੈ ਜਿੰਨੀ ਕਿ ਸ਼ਾਹੀ ਫੌਜ ਸੁਚੇਤ ਹੋਵੇਗੀ।
ਕਾਂਸ਼ੀ ਨਿਕਟ ਬਹਾਦਰ ਪੁਰਾ ਤਾਂ ਮੁਹੰਮਦ ਸ਼ੁਜਾ ਉਤਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਂਸ਼ੀ ਦੇ ਲਾਗੇ ਹੀ ਇੱਕ ਬਹਾਦਰਪੁਰਾ ਨਗਰ ਸੀ ਜਿਸ ਜਗ੍ਹਾ ਦੇ ਉੱਤੇ ਆਪਣਾ ਮੁਕਾਮ ਪੜਾ ਕੀਤਾ ਹੋਇਆ ਸੀ ਸ਼ੁਜਾ ਮੁਹੰਮਦ ਨੇ, ਉੱਥੇ ਉਤਰਿਆ ਹੋਇਆ ਸੀ।
ਤਬ ਜਸੂਸ ਸੁਧ ਹੇਤ ਪਠਾਏ ਆਏ ਤਿਨੋ ਅਸ ਘਾਤ ਬਤਾਏ।
ਜੈ ਸਿੰਘ ਨੇ ਸ਼ੁਜਾ ਮੁਹੰਮਦ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਆਪਣੇ ਜਸੂਸ ਨੂੰ ਘੱਲਿਆ ਹੈ ਖਬਰ ਲੈਣ ਦੇ ਵਾਸਤੇ। ਜਸੂਸ ਸਾਰੀ ਖਬਰ ਲੈ ਕੇ ਵਾਪਸ ਆਇਆ। ਜੈ ਸਿੰਘ ਨੂੰ ਜਸੂਸ ਨੇ ਇਸ ਤਰ੍ਹਾਂ ਆਖਿਆ,
ਕਹਿੰਦਾ ਸੁਪਤ ਪਰਿਓ ਅਬ ਨਹੀਂ ਸੁਚੇਤ ਜੈ ਸਿੰਘ ਚੜਿਓ ਜੁੱਧ ਕੇ ਹੇਤ।
ਜਸੂਸ ਨੇ ਖਬਰ ਦਿੱਤੀ ਹੈ ਕਿ ਜਿਹੜਾ ਬਹਾਦਰਪੁਰਾ ਹੈ ਉਸ ਜਗ੍ਹਾ ਦੇ ਉੱਤੇ ਸ਼ੁਜਾ ਮੁਹੰਮਦ ਉਤਰਿਆ ਹੋਇਆ, ਇਸ ਵੇਲੇ ਸਾਰੇ ਸੁੱਤੇ ਹੋਏ ਨੇ, ਬਿਲਕੁਲ ਸੁਚੇਤ ਨਹੀਂ ਹਨ। ਜਦੋਂ ਇਸ ਤਰ੍ਹਾਂ ਦੀ ਜਸੂਸ ਦੇ ਰਾਹੀਂ ਜੈ ਸਿੰਘ ਨੂੰ ਖਬਰ ਮਿਲੀ ਤੇ ਫਿਰ ਜੈ ਸਿੰਘ ਨੇ ਹਮਲਾ ਕੀਤਾ।
ਜਾਏ ਪਰਿਓ ਡੇਰੇ ਪਰ ਪਾਰੋ ਤੋਪ ਤੁਪਕ ਤੀਰਨ ਤਰ ਵਾਰੋ।
ਸ਼ੁਜਾ ਮੁਹੰਮਦ ਦੇ ਡੇਰੇ ਦੇ ਉੱਤੇ ਵੱਡੀ ਫੌਜ ਦੇ ਨਾਲ ਹਮਲਾ ਕੀਤਾ। ਜੈ ਸਿੰਘ ਨੇ, ਕਵੀ ਜੀ ਲਿਖਦੇ ਨੇ ਕਿ ਬੜੀਆਂ ਤੋਪਾਂ, ਬੜੀਆਂ ਬੰਦੂਕਾਂ ਤੇ ਤੀਰਾਂ ਤੇ ਤਲਵਾਰ ਚੱਲੇ। ਭਾਇਓ ਯੁੱਧ ਕਮਸਾਨ ਘਨੇਰਾ, ਕੱਟੇ ਵੀਰ ਸ਼੍ਰੋਣਤ ਛਿੱਤ ਗੇਰਾ। ਕਵੀ ਜੀ ਲਿਖਦੇ ਨੇ ਕਿ ਕਮਸਾਨ ਦਾ ਉਸ ਵੇਲੇ ਯੁੱਧ ਮੱਚਿਆ, ਬਹੁਤੇ ਸਾਰੇ ਸੂਰਮੇ ਕੱਟੇ ਵੱਢੇ ਗਏ ਨੇ ਤੇ ਲਹੂ ਦੇ ਨਾਲ ਧਰਤੀ ਲਾਲ ਰੰਗੀ ਹੋ ਗਈ। ਗਜ ਬਾਜੀ ਬਹੁਤ ਤਰਫਤ ਗਿਰੇ, ਚਟਪਟ ਸੁਪਟ ਸੋ ਕੱਟ ਕੱਟ ਮਰੇ। ਬਹੁਤੇ ਹਾਥੀ, ਬਹੁਤੇ ਘੋੜੇ ਇਧਰ ਉਧਰ ਤੜਫ ਕੇ ਡਿੱਗੇ ਨੇ। ਚਟਪਟ ਸੁਪਟ ਸੋ ਕੱਟ ਕੱਟ ਗਏ। ਚਟਪਟ ਹੀ ਵੱਡੇ ਜਿਹੜੇ ਸ਼ਸਤਰਧਾਰੀ ਯੋਧੇ ਸਨ, ਉਹਨਾਂ ਨੂੰ ਹਥਿਆਰਾਂ ਨੇ ਕੱਟ ਕੱਟ ਕੇ ਸੁੱਟ ਦਿੱਤਾ। ਹਲਾ ਹਲੀ ਬੜ ਰੌਰ ਮਚਾਵਾ, ਸੁਣਤ ਸ਼ਾਹ ਫਰਜ਼ੰਦ ਡਰਾਵਾ। ਬੜੀ ਹਲਚਲ ਮੱਚੀ ਹੈ, ਵੱਡਾ ਰੌਲਾ ਮੱਚਿਆ ਹੈ। ਕਵੀ ਜੀ ਲਿਖਦੇ ਨੇ ਸੁਣਤ ਸ਼ਾਹ ਫਰਜ਼ੰਦ ਡਰਾਵਾ। ਫਰਜ਼ੰਦ ਆਖਿਆ ਜਾਂਦਾ ਹੈ ਸਾਹਿਬਜ਼ਾਦੇ ਨੂੰ, ਪੁੱਤਰ ਨੂੰ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਵਾਸਤੇ ਬਹੁਤੀ ਜਗ੍ਹਾ ਦੇ ਉੱਤੇ ਇਤਿਹਾਸਾਂ ਦੇ ਵਿੱਚ ਫਰਜ਼ੰਦ ਸ਼ਬਦ ਦਾ ਪ੍ਰਯੋਗ ਹੋਇਆ। ਫਰਜ਼ੰਦ ਸ਼ਬਦ ਦਾ ਮਤਲਬ ਹੁੰਦਾ ਹੈ ਸਾਹਿਬਜ਼ਾਦਾ। ਕਵੀ ਜੀ ਲਿਖਦੇ ਨੇ ਕਿ ਸ਼ਾਹਜਹਾਂ ਦਾ ਜਿਹੜਾ ਫਰਜ਼ੰਦ ਸੀ, ਜਿਹੜਾ ਉਹਦਾ ਸਾਹਿਬਜ਼ਾਦਾ ਸੀ, ਭਾਵ ਕਿ ਸ਼ੁਜਾ ਮੁਹੰਮਦ, ਉਹ ਬਹੁਤਾ ਹੀ ਜ਼ਿਆਦਾ ਡਰ ਗਿਆ। ਚੜ ਤਰਨੀ ਪਰ ਚਲਿਓ ਪਲਾਈ, ਉਸਨੇ ਬੇੜੀ ਦੀ ਸਵਾਰੀ ਕੀਤੀ ਤੇ ਦੌੜ ਗਿਆ। ਨਹੀਂ ਸੰਭਾਰਿਓ ਕਰੀ ਲੜਾਈ, ਚੜ ਤਰਨੀ ਪਰ ਚਲਿਓ ਪਲਾਈ। ਕੋਈ ਵੀ ਆਪਣੇ ਸਾਥੀਆਂ ਦੀ ਤੇ ਫੌਜ ਦੀ ਸਾਂਭ ਸੰਭਾਲ ਉਸਨੇ ਨਹੀਂ ਕੀਤੀ, ਲੜਾਈ ਨੂੰ ਛੱਡ ਕੇ ਦੌੜ ਗਿਆ, ਬੇੜੀ ਤੇ ਚੜ ਕੇ ਦੌੜ ਗਿਆ। ਸ਼ਹਿਰ ਮੰਗੇਰ ਪਹੁੰਚਿਓ ਜਾਏ, ਡੇਰਾ ਲੁੱਟਤ ਭਇਓ ਸਮੁਦਾਏ। ਮੰਗੇਰ ਸ਼ਹਿਰ ਦੇ ਵਿੱਚ ਦੌੜ ਕੇ ਸ਼ੁਜਾ ਮੁਹੰਮਦ ਪਹੁੰਚ ਗਿਆ ਹੈ। ਡੇਰਾ ਲੁੱਟਤ ਭਇਓ ਸਮੁਦਾਏ, ਜਿੰਨਾ ਵੀ ਡੇਰਾ ਸੀ ਸ਼ੁਜਾ ਮੁਹੰਮਦ ਦਾ, ਉਹ ਜੈ ਸਿੰਘ ਦੇ ਵੱਲੋਂ ਲੁੱਟ ਲਿਆ ਗਿਆ।
ਅਦਕ ਤਰਾਸ ਪਾਇਓ ਮਨ ਮਾਹੀ, ਤਹ ਪੀ ਠਹਿਰ ਸਕਿਓ ਸੋ ਨਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੁਜਾ ਮੁਹੰਮਦ ਬਹੁਤ ਹੀ ਜ਼ਿਆਦਾ ਡਰ ਗਿਆ ਸੀ, ਇਸ ਕਰਕੇ ਉਸਨੇ ਮੁੰਗੇਰ ਦੇ ਵਿੱਚ ਵੀ ਰਹਿਣਾ ਮੁਨਾਸਿਬ ਨਾ ਸਮਝਿਆ। ਤਹ ਪੀ ਠਕਰ ਸਕਿਓ ਸੋ ਨਾਹੀ, ਮੁੰਗੇਰ ਦੇ ਵਿੱਚ, ਮੁੰਗੇਰ ਸ਼ਹਿਰ ਦੇ ਵਿੱਚ ਵੀ ਉਹ ਠਹਿਰ ਨਹੀਂ ਸਕਿਆ।
ਗਯੋ ਬੰਗਾਲੇ ਕੀ ਦਿਸ਼ ਦੌਰ, ਜਾਏ ਸੰਭਾਲੀ ਪੂਰਬ ਠੌਰ।
ਆਪਣੇ ਇਲਾਕੇ ਬੰਗਾਲ ਦੇ ਵਿੱਚ ਹੀ ਵਾਪਸ ਸ਼ੁਜਾ ਮੁਹੰਮਦ ਪਹੁੰਚ ਗਿਆ ਹੈ, ਆਪਣੀ ਪਹਿਲੀ ਜਗ੍ਹਾ ਨੂੰ ਜਾ ਕੇ ਸੰਭਾਲਿਆ, ਰਸਤੇ ਦੇ ਵਿੱਚ ਕਿਤੇ ਨਹੀਂ ਰੁਕਿਆ। ਇਸ ਤਰ੍ਹਾਂ ਜੈ ਸਿੰਘ ਨੇ ਉਸ ਨੂੰ ਹਰਾਇਆ, ਡਰਦਾ ਮਾਰਾ ਸ਼ੁਜਾ ਮੁਹੰਮਦ ਮਾਰਿਆ ਤੇ ਨਾ ਗਿਆ, ਪਰ ਦੌੜ ਗਿਆ, ਆਪਣੇ ਇਲਾਕੇ ਦੇ ਵਿੱਚ ਜਾ ਕੇ ਰਹਿਣ ਲੱਗਾ। ਇਸ ਤਰੀਕੇ ਦੇ ਨਾਲ ਹੁਣ ਕਵੀ ਜੀ ਇਹਨਾਂ ਤੁਰਕਾਂ ਦੇ ਸਾਰੇ ਜਿਹੜੇ ਪੁੱਤਰ ਨੇ ਉਹਨਾਂ ਦੇ ਹਾਲ ਨੂੰ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਇਤਿਹਾਸ ਨੂੰ ਅੱਗੇ ਤੋਰਿਆ ਨਹੀਂ ਜਾ ਸਕਦਾ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਅਗਲੇ ਹਾਲ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।